सतनाम श्री वाहे गुरु साहेब जी। सोरठ महला पंजवा गुण गावह पूरन अवनासी काम क्रोध बिख जारे मां बिखम अगन को सागर साधु संग उदारे गुण गावह पूरन अवनासी काम क्रोध बिख जारे महाबिखम अगन को सागर साधु संग उदारे पूरा गुर मेट्यो परम अंधेरा पद प्रेम भगत प्रभ नेरा रहाओ हर हर नाम निदान रस पिया मन तन रहे अगाई जत गत दूर रहो परमेश्वर कत आवे कत जाई जब तब संजम ज्ञान तत बेता जिस मन वसै गोपाला नाम रतन जिन गुरमुख पाया ताकि पूरन काला काल कलेश मिटे दुख सगले काटी जम की फासा कहो नानक प्रभु कृपा तारी मन तन भय बिगासा काल कलेश मिटे दुख सगले काटी जम की फासा कहो नानक प्रभु कृपा तारी मन तन भय बिगासा
वाहे गुरु जी का खालसा वाहे की फतेह। गुरु रूप गुरु की साजी नवाजी गुरु सुप गुरु खालसा सत संग जी आज दे पावन पवित्र फरमान दा सेंट्रल आइडिया कह लो केंद्री भाव यह है गुरु के सिखा जाप कर तप कर नाम जाप पर जिन्ना चिर मैं तो पढ़ा नहीं हुंदा उन्ना चिर गल नहीं बननी। जप करना माड़ी चीज नहीं तप करना माड़ी चीज नहीं लेकिन जाप तप है कि इहदी व्याख्या भी सतगुरु पातशाह ने कीती है ते नाल कहिंदे गुरमुखा तेरे वास दी बात ने इह तैनू भरम ने मारिया। इस पावन पवित्र शब्द की विचार मैं सतगुरु पातशाह दे चरणां च बेनती करांगा। पातशाह जिवें तू गुंगे दे सिर ते सोटी रख के उहदे कोल गीता दे अर्थ कराए साना यह तुरकी बाणी दे अर्थ को बंदा नहीं कर सकता। यह करतार ते गुरु दी बाणी दे अर्थ कोई बंदा नहीं कर सकता। यह करतार दी बाणी दे अर्थ केवल करतार ते गुरु ही जानदा है। आप रोज पाठ करते हैं, आप अपनी बुद्ध है जेती बरनत पेन पेन तो तेती पातशाह जिमें जिमें तू किसी अकल देना ना उसके मुताबक तेरी वड्याई करते ने, लेकिन तेरी वड्याई का अंत नहीं। आप रोज पाठ करते हैं अंत न सिवते कह न अंत, अंत न करने देर न अंत, अंत न जापे कीता कार अंत न जापे पारावार। तो सतगुरु पातशाह साढ़े ते कृपा करन, साड़ी जिंदगी दे ए पल अपने दर प्रवान करन, जिवें हजूर कृपा करते ने गुरमुख आपां लवारां दे बाजार थानी लंघ दिया ना, वो भरा थौड़े नाल सट्टां मारदे ने लोहे दे उपर, को रंबा बन गया, को दाती बन गई, को कई बन गई, पर कला हथौड़े नूं ऐरन ते मारी जाइए ते गुरमुख वो ना रंबा बनेगा ना दासी बनेगी जिन्ना चिर उन्हें थले रखिया ना। इस प्रकार असीं अपने मन नूं गुरु पातशाह दे चरणां च रखना ताकि ये साडा मन किते घड़िया जाए। हस्ती सिर ज्यों अंक सहै ऐरन ज्यों सिर दे, मन तन आगे राख के ऊबी सेव करे, इउं गुरमुख आप निवार के सब राह श्रेष्ठ का ले। गुरमुखा जिवें ऐन ते रख के सट्टां खाधियां ने ना ते ओ घड़िया गया, इसे प्रकार तू अपना मन ते तन उस गुरु नूं समर्पित करते गुरमुखो तू सृष्टि का राजा बन जाएगा। सतगुरु पातशाह साडे ते कृपा करन, साडा मन गुरु के चरणां नाल जुड़े, अपराला करो, बोलो सतनाम वाहेगुरु। हां जी
सतनाम श्री वाहेगुरु साहिब जी, सोरठ मोहल्ला पंजवा, गुण गावो पूरन अबनासी।
इहदे च गुरमुख दो तत् ने, अद्धी पंक्ति विच आपां गुण गाउणे आ, लेकिन गुण गाए किहदे जाण? गुरदेव कहिंदे उह परमात्मा जो उलास तो रहित है। साडे समाज विच अजकल इक बहुत वड्डी कृति आ गई है, आपां नगरां च दवान करदे आ, समागम हुंदे ने, लेकिन उत्थे इक बंदा आउंदा है ते आपां गुरु नूं छड के ते बंदियां लई इक शामिल करन लग पए। इह बहुत साडे च वड्डी कृति आ रही है। कोई बंदा ते कहिंदे जी इहने बड़ी कृपा कीती है, दर्शन दित्ते ने, एक नवां काम चलिया, जे हो सकदा किसे नूं इह गल मेरी चुभे, दरबार साहब मत्था टेकना, इहदे फोटो ला के अखबार देणगे, फलाना बंदा दरबार साहब मत्था टेकण गया। कि इह गुरु रामदास नूं ग्रांट दे के गया कि जे ना आउंदा ते गुरु रामदास दा दरबार ना आउंदा? गुरमुखो स्यापा तां मैं मारदा, आए सां मैं मार ली, पर मैं दियां पंडां भर के लै गए। मेरे च बहुते इत्थे भरा जिमीदार किसान बैठे ने, आपां दाने बोणे आ, जिहड़ा दाणा मिट्टी दे थले दबिया जाएगा ना वो दाणा उगदा, जिहड़ा दाणा नंगा रह जे उगदा नहीं। बाणी पढ़ो छपा के पढ़ो, सेवा करो छपा के पढ़ो, छपा के करो। गुरु दे द्वारे हुंदे ते गुरमुखो धौण नवा के आओ ते गुरु उचियां कर देगा। गुरु दे द्वारे आईए ना ते नीवे होके आईए ते गुरु झोलियां भर देगा। जे वड्डे बन के आए ते बात नहीं जे बननी। पानी नमाणा विच खलोंदा है, पानी टिब्बिया ते नहीं खलोंदा। टिब्बिया ते मीह तां पैंदा पर पानी थले चला जांदा है। इस करके मेरे पातशाह कहिंदे ने, आ मैं बार बार बेनती, जब स्टेजां दवाना भी जाना उसे ही बेनती करना है, फलाना सिंह आया ते जकारा छड़ो। ते मैं कहना भी चमकौर दा किला जित के आया, जकारे छड़िए? जकारा छड़ना ते बोलो सत श्री अकाल, एक वाहिगुरु सत है। मित्रों आपां सत नहीं, आपां जिन्ने बैठे आपां नहीं जे रहना, यह गल पक्की चेते रखिया करो। ਮੈਂ ਕਥਾ ਕਰ ਰਿਹਾ ਨਾ, ਮੈਨੂੰ 42 ਸਾਲ ਹੋ ਗਏ ਨੇ ਬਾਬਾ ਜਰਨੈਲ ਸਿੰਘ ਇੱਥੇ ਲੈ ਕੇ ਆਇਆ ਸੀ, ਪਰ ਕਦੇ ਨਾ ਕਦੇ ਭਾਈ ਜਸਵੰਤ ਨੇ ਤੁਰ ਜਾਣਾ। ਜਿਹੜੀ ਤੁਸੀਂ ਸੁਣਦੇ ਹੋ ਨਾ ਵਾਰੀ ਤੁਹਾਡੀ ਵੀ ਆ ਜਾਣੀ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ, ਲੇਕਿਨ ਦੀਨ ਦੁਨੀਆਂ ਦਾ ਮਾਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸੀ ਹੈ ਹੋਵੇਗਾ। ਜੇ ਵਡਿਆਈ ਕਰਨੀ ਹੈ ਨਾ ਤੇ ਵੱਡੇ ਦੀ ਕਰਿਆ ਕਰੋ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਣ ਗਾਵੋ, ਗਾਵੋ ਦਾ ਭਾਵ ਕੀ ਹੈ? ਅਸੀਂ ਆਮ ਆਪਣੇ ਕੁਈਸ਼ਰ ਭਰਾਵਾਂ ਦੀ ਜ਼ਬਾਨ ਤੋਂ ਸੁਣਦੇ ਹਾਂ, ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਜ ਨਹੀਂ ਰੋਏ ਜਾਂਦੇ, ਦਰਦਾਂ ਬਾਜ ਨਾਲ ਸੀਨੇ ਵੀ ਛੇਕ ਪੈਂਦੇ, ਛੇਕਾਂ ਬਾਜ ਨਾਲ ਮੋਤੀ ਪਰੋਏ ਜਾਂਦੇ, ਸਾਡੇ ਕੁਈਸ਼ਰ ਭਰਾ ਗਾਉਂਦੇ ਹੁੰਦੇ ਨੇ। ਗਾਵੇ ਦਾ ਭਾਵ ਹੁੰਦਾ ਹੈ ਜਦੋਂ ਆਪਾਂ ਖੁਸ਼ੀ ਹੁੰਦੇ ਨਾ ਉਦੋਂ ਆਪਾਂ ਗਾਉਂਦੇ ਆ, ਜਦੋਂ ਆਪਣੇ ਮਨ ਵਿੱਚ ਗਮੀ ਹੁੰਦੀ ਉਦੋਂ ਆਪਾਂ ਰੋਂਦੇ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਜਦੋਂ ਪਰਮੇਸ਼ਰ ਦੇ ਗੁਣ ਗਾਉਣਾ ਨਾ ਉਦੋਂ ਖੁਸ਼ੀ ਨਾਲ ਗਾਇਆ ਕਰ, ਖੁਸ਼ੀ ਨਾਲ। ਲਫ਼ਜ ਕਰਨਾ ਤੇ ਹੈ ਸੱਚਾ। ਗਿਆਨੀ ਜੀ ਤੁਸੀਂ 15 ਕੁ ਮਿੰਟ ਬਹੁਤ, ਮੈਂ ਨਿਤਨੇਮ ਨਿਬੇੜ ਕੇ ਆਇਆ, ਇਹ ਆਮ ਚੱਲਦਾ ਜੀ। ਮੈਂ ਨਾ ਭੀ ਨਿਤਨੇਮ ਨਾ ਨਿਬੜੇ, ਤੂੰ ਨਿਬੜ ਜਾ। ਕੀ 15 ਮਿੰਟਾਂ ਵਿੱਚ ਆਪਾਂ ਸਾਰੀ ਬਾਣੀ 5 ਬਾਣੀਆਂ ਪੜ੍ਹ ਲਾਂਗੇ? ਗੁਰਮੁਖੋ ਜਿਵੇਂ ਆਪਾਂ ਕੁਲਫੀ ਲੈ ਕੇ ਤੇ ਚੂਸਦੇ ਆ ਨਾ, ਬਾਣੀ ਨੂੰ ਚੂਸ ਕੇ ਤੇ ਆਨੰਦ ਲਿਆ ਕਰੋ, ਸਾਡੇ ਅੰਦਰ ਤਾਕਤ ਬਣ ਜੇ, ਇਹਨੂੰ ਨਿਬੇੜਨ ਦਾ ਯਤਨ ਨਾ ਕਰਿਆ ਕਰੋ। ਨਿਬੇੜਨਾ ਆਪਣੀ ਮੈਂ ਨੂੰ, ਨਿਬੇੜਨਾ ਆਪਣੇ ਹੰਕਾਰ ਨੂੰ। ਪਰ ਆਪਾਂ ਕਹਿੰਦੇ ਮੈਂ ਬਾਣੀ ਨਿਬੇੜ ਕੇ ਆਇਆ, ਬਾਣੀ ਨਾ ਨਿਬੇੜਿਓ। ਗਾਵੇ ਤੋਂ ਭਾਵ ਗੁਰਮੁਖਾ ਪਰਮਾਤਮਾ ਦੀ ਵਡਿਆਈ ਕਰ ਤੇ ਖੁਸ਼ੀ ਨਾਲ ਕਰ। ਦੂਜਾ, ਆਪਾਂ ਜਿੰਨੇ ਮੈਂ ਬੇਨਤੀ ਕੀਤੀ ਵੀ ਆਪਾਂ ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਇਹ ਤਲੰਗ ਰਾਗ ਦਾ ਸ਼ਬਦ ਹੈ ਪਹਿਲਾ। ਦੁਨੀਆਂ ਮੁਕਾਮੇ ਫਾਨੀ, ਜਿਹੜਾ ਸੰਸਾਰ ਹੈ ਨਾ ਇਹ ਫਨਾ ਦਾ ਮਕਾਨ ਹੈ। ਫਰੀਦਾ ਜਿਸ ਆਸਣ ਹਮ ਬੈਠੇ ਕੇ ਤੇ ਬਹਿਸ ਗਿਆ, ਜਿਹੜੀ ਥਾਂ ਤੇ ਆਪਾਂ ਬੈਠੇ ਹਾਂ ਨਾ ਸਾਡੇ ਤੋਂ ਪਹਿਲਾਂ ਕਈ ਬਹਿ ਗਏ ਤੇ ਕਈਆਂ ਨੇ ਬਹਿ ਜਾਣਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਜਿਹੜਾ ਨਾਸ ਤੋਂ ਰਹਿਤ ਪ੍ਰਮਾਤਮਾ ਜਿਹੜਾ ਸੀ, ਜਿਹੜਾ ਹੈ, ਜਿਹੜਾ ਹੋਵੇਗਾ, ਉਹਦੇ ਗੁਣ ਗਾਇਆ ਕਰ।
ਕਾਮ ਕ੍ਰੋਧ ਬਿਖਜਾਰੇ,
ਗੁਰਮੁਖਾ ਉਹਦਾ ਫਾਇਦਾ ਇਹ ਵੀ ਜਿਹੜਾ ਤੇਰੇ ਅੰਦਰ ਵਿਕਾਰ ਨੇ ਨਾ, ਜਿਹੜਾ ਤੇਰੇ ਅੰਦਰ ਕ੍ਰੋਧ ਆਉਂਦਾ ਹੈ, ਜਿਹੜੇ ਤੇਰੇ ਅੰਦਰ ਵਿਸ਼ੇ ਵਿਕਾਰ ਨੇ, ਉਹਨੂੰ ਸਾੜ ਦੇਗਾ। ਆਪਣੇ ਪ੍ਰਚਾਰਕ ਭਰਾ ਗੁਰਮੁਖ ਪਿਆਰੇ, ਸੰਤ ਮਹਾਂਪੁਰਸ਼ ਰੱਬ ਦੇ ਪਿਆਰੇ, ਜਦੋਂ ਵੀ ਕਿਤੇ ਕਥਾ ਕੀਰਤਨ ਕਰਦੇ ਤੇ ਕਹਿੰਦੇ ਬੋਲੋ ਵਾਹਿਗੁਰੂ। ਕਈ ਕਹਿੰਦੇ ਵੀ ਇਹਦੇ ਨਾਲ ਕੀ ਹੁੰਦਾ ਹੈ? ਗੁਰਮੁਖੋ ਇਹ ਨਾਮ ਹੈ ਤੇ ਆਪਾਂ ਕਹਿੰਦੇ ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਵੀ ਜੇ ਕਿਤੇ ਇਹ ਕਿਣਕਾ ਵੀ ਪਰਮਾਤਮਾ ਦੇ ਨਾਮ ਦਾ ਸਾਡੇ ਹਿਰਦੇ ਦੇ ਅੰਦਰ ਵੱਜੈ, ਇਹਦੀ ਵਡਿਆਈ ਨਹੀਂ ਕੀਤੀ ਜਾਂਦੀ। ਲਫ਼ਜ਼ ਆਇਆ ਜਾਰੇ, ਜਾਰੇ ਤੋਂ ਭਾਵ ਸਾੜਨਾ। ਇੱਕ ਨਿੱਕੀ ਜੀ ਤੀਲੀ ਹੁੰਦੀ ਹੈ, ਉਹਨੂੰ ਆਪਾਂ ਮਾਰਸ ਤੇ ਘਸਾਉਂਦੇ ਹਾਂ ਤੇ ਗੁਰਮੁਖੋ ਮਣਾ ਮੂੰਹੀ ਲੱਕੜਾਂ ਨੂੰ ਉਹ ਭਸਮ ਕਰ ਦਿੰਦੀ ਹੈ, ਮਣਾ ਮੂੰਹੀ ਲੱਕੜਾਂ ਨੂੰ। ਇਸੇ ਪ੍ਰਕਾਰ ਭਾਵੇਂ ਵਾਹਿਗੁਰੂ ਹੈ, ਭਾਵੇਂ ਰਾਮ ਹੈ, ਭਾਵੇਂ ਅੱਲਾ ਹੈ, ਇਹ ਪ੍ਰਮਾਤਮਾ ਦੇ ਵੱਖ ਵੱਖ ਨਾਮ ਨੇ। ਇਹਨੂੰ ਆਪਣੇ ਹਿਰਦੇ ਦੇ ਨਾਲ ਕਸਾਉਣਾ ਕਰ ਤਾਂ ਕਿ ਤੇਰੇ ਅੰਦਰੋਂ ਵਿਕਾਰਾਂ ਦੀ ਜ਼ਹਿਰ ਬਣ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਪੁੱਤਰਾ, ਤੂੰ ਦੁਨੀਆਂ ਚ ਵਿਚਰਦਾ, ਥੋੜਾ ਜਿਹਾ ਸੰਭਲ ਕੇ ਚੱਲਿਆ ਕਰ। ਮੈਂ ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਪਾਤਸ਼ਾਹ ਕਿਰਪਾ ਕਰੋ, ਆ ਤੁਸੀਂ ਕਿਹਾ ਵੀ ਪੁੱਤਰਾ ਥੋੜਾ ਜਿਹਾ ਸੰਭਲ ਕੇ ਚੱਲਿਆ ਕਰੋ ਤੇ ਸਾਨੂੰ ਸਮਝਣੀ ਕਿਰਪਾ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਪਿਆਰਿਆ, ਮੈਂ ਤੈਨੂੰ 5-4 ਚੀਜ਼ਾਂ ਦੱਸਦਾ ਜਿਨ੍ਹਾਂ ਚ ਇੱਕ ਇੱਕ ਔਗਣ ਹੈ ਤੇ ਉਹ ਇੱਕ ਇੱਕ ਔਗਣ ਕਰਕੇ ਮਾਰੇ ਗਏ, ਤੇਰੇ ਇਕੱਲੇ ਚ 5 ਔਗਣ ਨੇ, ਤੂੰ ਕਿਵੇਂ ਬਚੇਗਾ? ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸਾਨੂੰ ਕਹਿੰਦੇ ਪੁੱਤਰਾ ਥੋੜਾ ਜਿਹਾ ਸੰਭਲ ਕੇ ਚੱਲਿਆ ਕਰ। ਬੇਨਤੀ ਕੀਤੀ ਬਾਪੂ ਜੀ ਕਿਉਂ? ਕਹਿੰਦੇ ਤੂੰ ਮੈਨੂੰ ਪਿਆਰਾ ਬੜਾ ਲੱਗਦਾ ਤੇ ਮੈਂ ਤੈਨੂੰ ਤਾਂ ਕਹਿੰਦਾ ਵੀ ਪੰਜਾਂ ਜਾਨਵਰਾਂ ਵਿੱਚ ਇੱਕ ਇੱਕ ਉਗਣੇ ਦੇ ਮਾਰੇ ਗਏ, ਤੇਰੇ ਇਕੱਲੇ ਚ ਪੰਜ ਉਗਣੇ, ਤੂੰ ਕਿਵੇਂ ਬਚੇਗਾ। ਧੰਨ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਦੀ ਪਾਵਨ ਬਾਣੀ ਵਿੱਚੋਂ ਪੰਕਤੀ ਆਉਂਦੀ ਹੈ, ਕਹਿੰਦੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਰਾਸ ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕਾਸ। ਇਹਨਾਂ ਪੰਜਾਂ ਦਾ ਵੇਰਵਾ ਕੀ ਹੈ? ਭੌਰਾ ਜਿਹੜਾ ਨਾ, ਇਹਦੇ ਚ ਇੱਕ ਉਗਣ ਹੈ ਸੁੰਘਣ ਦਾ, ਫੁੱਲ ਤੇ ਆ ਕੇ ਬੈਠਾ, ਇਹੋ ਜਿਹਾ ਮੋਹਿਆ ਗਿਆ ਵੀ ਉਹਨੂੰ ਆਪਣਾ ਪਿੱਛਾ ਭੁੱਲ ਗਿਆ। ਦਿਨੇ ਸੂਰਜ ਦੇ ਪ੍ਰਕਾਸ਼ ਨਾਲ ਫੁੱਲ ਖਿੜਿਆ, ਸ਼ਾਮ ਨੂੰ ਮਿਚਿਆ ਗਿਆ। ਜਦੋਂ ਪਸਾੜੀ ਭਰਾ ਉਹਨੂੰ ਫੁੱਲ ਨੂੰ ਤੋੜ ਕੇ ਤੇ ਉਹਦਾ ਅਰਕ ਕੱਢਦਾ ਤੇ ਭੌਰੇ ਦਾ ਅਰਕ ਵੀ ਨਾਲ ਨਿਕਲ ਗਿਆ ਕਿ ਇੱਕ ਐਬ ਕਰਕੇ। ਮੱਛੀ ਜਿਹੜੀ ਹੈ ਨਾ, ਇਹਨੂੰ ਖਾਣ ਦਾ ਚਸਕਾ ਹੈ। ਮੱਛੀਆਂ ਨੂੰ ਪਕੜਨ ਵਾਲੇ ਲੋਕ ਕੁੰਡੀ ਨੂੰ ਨਿੱਕਾ ਜਾਂ ਪੂੰਗ ਜਾਂ ਆਟੇ ਦੀ ਗੋਲੀ ਅੱਗੋਂ ਲਾ ਦਿੰਦੇ ਨੇ। ਉਹ ਮੱਛੀ ਜਿਹੜੀ ਨਦੀ ਵਿੱਚ ਤਰਦੀ ਹੈ, ਦਰਿਆ ਵਿੱਚ ਤਰਦੀ ਹੈ, ਉਹਦਾ ਦਰਿਆ ਤੇ ਨਦੀ ਵਿੱਚ ਪੇਟ ਨਹੀਂ ਭਰਿਆ, ਪਰ ਉਹ ਕੁੰਡੀ ਨੂੰ ਆਣ ਕੇ ਪੂੰਗ ਖਾਣ ਲੱਗੀ, ਕੁੰਡੀ ਮੂੰਹ ਚੜ ਗਈ, ਸ਼ਿਕਾਰੀ ਨੇ ਖਿੱਚ ਕੇ ਬਾਹਰ ਕੱਢੀ ਤੇ ਮਾਰੀ ਗਈ। ਇੱਕ ਜਵਾਨ ਦਾ ਚਸਕਾ। ਭ੍ਰਿੰਗ ਮੀਨ ਪਤੰਗ ਕੁੰਚਰ, ਕੁੰਚਰ ਦਾ ਪਾਵਨ ਦਾ ਹਾਥੀ। ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਦੀ ਬਾਣੀ ਵਿੱਚ ਸਭ ਤੋਂ ਵਕਾਰੀ ਜਾਨਵਰ ਹਾਥੀ ਨੂੰ ਮੰਨਿਆ ਤੇ ਸਭ ਤੋਂ ਹੰਕਾਰੀ ਮਨੁੱਖ ਨੂੰ ਮੰਨਿਆ। 84 ਲੱਖ ਜੂਨ ਵਿੱਚ ਸਭ ਤੋਂ ਹੰਕਾਰੀ ਮਨੁੱਖ ਤੇ ਸਭ ਤੋਂ ਵਕਾਰੀ ਹਾਥੀ। ਉਹ ਪੰਕਤੀ ਹੈ, ਕਾਮ ਰੋਗ ਮੈਗਲ ਬਸ ਕੀਨਾ ਹੋਮੇ ਰੋਗ ਮਨੁੱਖ ਦੀਨਾ। ਮੈਂ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਹੁੰਦੀ ਬੇਨਤੀ ਕਰਦਾ ਰਹਿੰਦਾ, ਆਪਾਂ ਰਸਮੀ ਤੌਰ ਤੇ ਗੁਰਮੁਖ ਕਿੰਨਾ ਕਹੀ ਜਾਈਏ ਪਰ ਆਪਣਾ ਹੰਕਾਰ ਖੜਾ ਨਹੀਂ ਛੱਡਦਾ। ਗਿਆਨੀ ਜੀ, ਆ ਤੁਸੀਂ ਇੰਨੇ ਚਿਰ ਦੀ ਕਥਾ ਕਰਦੇ ਜੇ, ਸੱਚ ਜਾਣਿਆ ਜੇ 30 ਸਾਲ ਹੋ ਗਏ ਮੈਂ ਕਦੇ ਨਾਗਾ ਨਹੀਂ ਜੇ ਪਾਇਆ। ਗੁਰਮੁਖਾ ਬੜੀ ਚੰਗੀ ਗੱਲ ਹੈ, ਗੁਰੂ ਤੇਰੇ ਤੇ ਕਿਰਪਾ ਕਰੇ, ਪਰ ਤੈਨੂੰ ਗੁਰੂ ਲੈ ਕੇ ਆਇਆ, ਤੂੰ ਆਪਣੇ ਆਪ ਨਹੀਂ ਆਇਆ, ਆਪਣੇ ਆਪ ਨਹੀਂ ਆਇਆ। ਅੱਜ ਗਿਆਨੀ ਜੀ, ਮੈਂ 10 ਰੁਪਈਏ ਮੱਥਾ ਟੇਕਦਾ, ਅੱਜ ਟੁੱਟੇ ਨਹੀਂ ਸਨ ਤੇ ਮੈਂ 50 ਦਾ ਨੋਟ ਹੀ ਮੱਥਾ ਟੇਕ ਦਿੱਤਾ, ਤੇ ਜੇ ਤੂੰ 50 ਨਾ ਟੇਕ ਦੋ ਤੇ ਗੁਰਾਮ ਦਾ ਤਾਂ ਲੰਗਰ ਬੰਦ ਹੋ ਜਾਂਦਾ। ਇਹ ਨਾ ਕਹੋ ਜਿਸ ਕੀ ਬਸਤ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ। ਗੁਰਮੁਖਾ, ਜਿਹਦੀ ਵਸਤੂ ਹੈ ਉਹਦੇ ਅੱਗੇ ਰੱਖਦੀ ਤੇ ਤੇਰੇ ਨੰਬਰ ਕਾਹਦੇ ਹੈ। ਗਿਆਨੀ ਜੀ, ਮਾੜੀ ਜੀ ਨਿਗਾਹ ਮਾਰੋ, ਆ ਪੱਖੇ ਵਧੀਏ ਨਾ। ਇਹ ਸਾਰੀ ਦਾਸ ਨੇ ਸੇਵਾ ਕਰਾਈ ਹੈ, ਮੂੰਹ ਦਾਸ ਆਖਿਆ ਵਿੱਚ ਮੈਂ। ਜੇ ਤੂੰ ਪੱਖੇ ਨਾ ਦੇਣ ਤੇ ਗੁਰੂ ਕੇ ਦਰਬਾਰ ਚ ਪੱਖੇ ਨਾ ਹੁੰਦੇ। ਮੈਂ ਦੇਣੀ ਬੜੀ ਔਖੀ ਹੈ। ਸਾਹਮਣੇ ਆ ਲੰਗਰ ਦੇ ਤੁਸੀਂ ਅੰਦਰ ਜਾਣਾ, ਜਿਹੜੀ ਬੁਰਜੀ ਹੈ ਨਾ, ਇਹਦੇ ਖੱਬੇ ਪਾਸੇ ਲਿਖਿਆ ਵੀ ਇੱਕ ਬੰਦੇ ਨੇ 75,000 ਰੁਪਈਆ ਗੁਰੂ ਨੂੰ ਦੇਵ ਸੇਵਾ ਦਿੱਤੀ। ਤੁਸੀਂ ਪੜ੍ਹਨਾ ਧਿਆਨ ਨਾਲ। ਲੰਗਰ ਦੀ ਸੇਵਾ ਸੰਤ ਬਾਬਾ ਖੜਕ ਸਿੰਘ ਕਰ ਰਹੇ ਸਨ ਤੇ ਬੰਦਾ ਕਹਿਣ ਲੱਗੇ, ਬਾਬਾ ਜੀ ਮੈਨੂੰ ਪਛਾਣਿਆ ਜੇ? ਕਹਿੰਦੇ ਗੁਰਮੁਖਾ ਨਹੀਂ। ਕਹਿੰਦੇ ਚੰਗੇ ਬਾਬੇ ਹੋ, ਮੈਂ 75,000 ਦੇ ਕੇ ਜਾਣਾ ਤੇ ਮੈਨੂੰ ਪਛਾਣਦੇ ਨਹੀਂ? ਕਹਿੰਦੇ ਗੁਰਮੁਖਾ ਬਹਿ ਜਾ। ਕਹਿਣ ਲੱਗਾ, ਬਾਬਾ ਜੀ ਇੱਕ ਨਿੱਕੀ ਜੀ ਬੇਨਤੀ। ਕਹਿੰਦੇ ਗੁਰਮੁਖਾ ਹੁਕਮ ਕਰ। ਕਹਿੰਦੇ ਜੀ 75,000 ਰੁਪਈਆ ਤੇ ਬੇਨਤੀ ਇਹ ਵੀ ਮੇਰਾ ਪੱਥਰ ਤੇ ਨਾਂ ਲਿਖ ਲਿਆ ਜੇ। ਬਾਬਾ ਖੜਕ ਸਿੰਘ ਕਹਿਣ ਲੱਗਾ, ਗੁਰਮੁਖਾ ਜਿਹੜੇ ਆ ਗੁਰਮੁਖ ਪਿਆਰੇ ਰੂੜੀ ਕੁੱਟਦੇ ਨੇ, ਮੈਨੂੰ ਤਾਂ ਇਹ ਜਾਪਦਾ ਤੇਰੇ ਨਾਲੋਂ ਵੱਡੇ ਨੇ, ਤੇ ਜੇ ਨਾਂ ਲਿਖਾਉਣਾ ਨਾ ਤੇ ਜਾ ਰਸੀਦ ਕਟਾਲਾ, ਉਹ ਲਿਖ ਦੇਣਗੇ, ਮੈਂ ਨਹੀਂ ਲਿਖਣਾ। 75,000 ਰੁਪਈਆ ਦੇ ਦਿੱਤਾ, ਲੇਕਿਨ ਮੈਂ ਦਰਵਾਜ਼ੇ ਦੇ ਨਾਲ ਟੰਗ ਦਿੱਤੀ। 75,000 ਰੁਪਈਆ ਦੇ ਦਿੱਤਾ, लेकिन मैं दरवाजे नाल टंग दिते। मेरे अगर 30 साल तो पुरानी गल होनी, मैं अंदर जान लगा दरबार साहब, ते कोई बंदा मैं जानता नहीं सा, मैनू कहिंदा ज्ञानी जी माड़ी जी निगाह मारो। मैं गया कोल, आ कहिंदा वेख लो ज्ञानी जी, मेरे दादे ने 101 रुपया पढ़ाया सी, ते लोकां दे पैरां नाल पत्थर घस गया, आ निगाह मारो मेरे दादे दा नाम पढ़ लो। अंदर वड़दियां दी गल च प्यो चला गया, दादा चला गया, लेकिन पोते ने मैं ते कब्जा किया, 101 रुपया सी दिता सी, यह मेरी हड बीती जे, ये ना क्या करो। इस करके सतगुरु पातशाह कहिंदे ने मनुख है ना, मनुख नूं मैं लै गई। सतगुरु ग्रंथ साहिब जी पातशाह की बाणी विच विशेष तौर ते वार वार गुरदेव ने जिक्र किया, जब लग मेरी मेरी करे तब लग कार एक नहीं सरे, जा मेरी मेरी मिट जाए तब प्रभ कार सवारे आए। जिन्ना चिर मेरी मेरी करदा ना तेरा काम नहीं चलना, जिदन मेरी मिट गई उस दिन काम हो जाएंगे। एक है मेरा मुझ में किश नहीं, जो कुछ है सो तेरा, तेरा तुझको सौंपते क्या लागे मेरा। दूसरा जो बेनती कर लगा सा कि 84 लाख जून विचों सब तो विकारी हाथी है, सतगुरु ग्रंथ सच्चे पातशाह बाणी दियां पंक्तियां ने काल भूत की हसनी, मन बौरा रे अंक सहो सीस, काम सवाए गज बस परे। जेड़े हाथी फड़न वाले लोग ने वो थले टोआ पुट के माड़े मोटे पतले जे काने पा के ते नकली हसनी बना के खड़ी कर देंदे ने, वो वकारी हाथी ओनू हथनी जान करके जो उथे आउंदा ते टोए च डिग पैंदा है, ते तिना दिना तो बाद ओनू भुखियां रख के ते मुड़ के हाथियां वाले ओनू कंट्रोल च काबू कर लैंदे ने। एक वकार दे कारण एडा तगड़ा हाथी गुलाम बन गया एक औगुण, मैं करके बंदा गुलाम हो गया ए वड्डा औगुण। तन गुरु ग्रंथ सच्चे पातशाह कहिंदे प्यारिया, मृग जिहड़ा हिरन है ना इहनू कन रस बड़ा, कन रस। तुसीं भाई साहब भाई गुरदास जी कितें वारां पढ़नियां ते तुहानूं उन्हां वारां विच कंडा हेड़ा लफ्ज बहुत मिलेगा, कंडा हेड़ा। वो कंडा हेड़ा की है, घड़े दे मूंह दे उपर जिवें ढोलकी जां जोड़ी हुंदी है ना, इस प्रकार चमड़ा ला के ते विच मोर दा खंभ गड़ देंदे हन, उहदे चों जिहड़ी आवाज निकलदी उहनूं कहिंदे ने कंडे हेड़े दी आवाज। जदों उस घड़े दे विचों आवाज निकलदी है ना, ये वाहगुरु जाने पिओ ने उहदियां रंगां नूं कौन जाणदा है, उहदे कन्नां च आवाज पैंदी ते हिरन अपने मूंह नूं उस घड़े ते रख देंदा है, ते जेड़े हिरना नूं गुलाम करन वाले लोग ने उहनूं अपना गुलाम बना लैंदे ने। एक कन रस, मीन मच्छी नूं जवान दा चस्का, भरिंग पौड़ी नूं सुंघण दा चस्का, पतंगे नूं वेखण दा चस्का। बड़े शर्म नाल कहना पैंदा है, कन दे उपर किसी फोटो लगी है ते आपां गड्डी ते बैठे वेख, उस फोटो वाल वेख रहे साडी गड्डी भावें एक्सीडेंट हो जाए, फोटो दा साडे ते इन्नी हावी हो गई है कि जे गड्डी ते बैठे ते तां वी मोबाइल वेखी जाने आ, जे कार ते बैठे तां वी बैठे भावें परिवार दे सारे जी मार लीए। ये वेखण दा चस्का है। गुरु ग्रंथ सच्चे पातशाह कहिंदे पौड़िया प्यारिया, उन्हां नूं एक एक ऐब ने नहीं लिया, तेरे कल्ले च पंज ने, तू किवें बचेगा, तू गुरु अगे अरदास कर। जे तू गुरु अगे अरदास कीती ना ते जिवें बाबे विधि चंद नूं अग चों बचा लिया, जिवें जोगा सिंह नूं वेसवा दे घरों बचा लिया, गुरु तेरे ते भी कृपा करेगा। इस करके मेरे पातशाह कहिंदे गुण गाव हो पूर्ण अबरासी, काम क्रोध बिख जा रहे, ओ नास तो रहत परमात्मा की वड्याई करिया कर, जेड़े तेरे अंदर काम की अग है, जेड़ा तेरे अंदर क्रोध का प्रभाव है, जेड़े तेरे अंदर विषय विकार ने, इनू नाम दी चवाती ला के सार देवेगा।
महा बिखम अगन को सागर
सचेत रही गुरमुख प्यारिया ए जड़ा अग दा सागर इनू लंघना बड़ा औखा ही। बिखम दा भाव औखा कठिन ते नाल लिखिया अग दा सागर। तन गुरु ग्रंथ सच्चे पातशाह दी बाणी पढ़िया करो गुरमुखो विचारिया करो। गुरु ग्रंथ सच्चे पातशाह कहिंदे गुरमुखा चार अग दे सागना चो लंघना तेनू बड़ा औखा ही। बाणी च इत्थे लिखा एक अग अगन को सागर ओ चार अगां दा जिक्र लिखा हंस हेत लोभ कोप चारे नदियां अग पवे दजे नानका तरीये चरनी लग। चार इत्थे ते लिखे ना अग ते अगे गुरु ग्रंथ सच्चे पातशाह ने समझाया गुरमुखा ए चार अग दियां नदियां वगदियां केड़ियां एक हंस हंकार हेत पकड़ लोभ क्रोध ए चार अगां दे अग दियां नदियां चो सलदी केवल ते केवल वाहिगुरु नाम जहाज है चढ़े सोतरे पार। परमात्मा दे नाम ते जहाज ते चढ़ जा ए तेनू इहदे तो बन्ने ला देवेगा।
साधु संग उधारे
परमेश्वर दे प्यार ने गुरमुखो साध दा अर्थ जिहड़ा ना आप आम करके परावियां नाल जुड़ी जाने आ। गुरु ग्रंथ सच्चे पातशाह ने साध दी व्याख्या कीती है साध नाम निर्मल तां के कर्म जिहदे काम निर्मल होण ਉਹ ਭਾਵੇਂ ਘਰ ਵਿਚ ਰਹਿੰਦਾ ਤੇ ਭਾਵੇਂ ਦੁਕਾਨ ਤੇ ਪੈਂਦਾ ਉਹ ਸਾਧ ਹੈ। ਮੈਂ ਨੀ ਕਹਿੰਦਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਆਪਣਾ ਬਾਪੂ ਕਹਿੰਦੇ ਸਾਧ ਨਾਮ ਨਿਰਮਲ ਤਾਂ ਕਿ ਕਰਮ ਜਿਹਦੇ ਕੰਮ ਨਿਰਮਲ ਨੇ ਉਹ ਸਾਧ ਹੈ। ਸਾਡੇ ਚ ਆਮ ਕਰਕੇ ਇਹ ਪ੍ਰਚਲਿਤ ਹੈ ਵੀ ਫਲਾਣੇ ਬਾਬੇ ਨੇ ਵਿਆਹ ਨੀ ਕਰਾਇਆ ਉਹ ਵੱਡਾ ਸੰਤ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਭਰਿਆ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ। ਇਹ ਬਾਣੀ ਦੀ ਪੰਕਤੀ ਮੇਰੀ ਨੀ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ। ਗੁਰਮੁਖਾ ਫਿਰ ਖੁਸਰਾ ਵੱਡਾ ਸੰਤ ਹੁੰਦਾ ਜੇ ਇਹਦੇ ਨਾਲ ਹੀ ਗੱਲ ਬਣ ਜਾਂਦੀ ਫਲਾਣੇ ਨੇ ਵਿਆਹ ਨਹੀਂ ਕਰਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਆਪਣੀਆਂ ਵਾਰਾਂ ਵਿੱਚ ਉਦਾਹਰਨ ਦਿੱਤੀ ਹੈ ਰਾਜੇ ਜਨਕ ਦੀ। ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਗੁਰਮੁਖਾ ਜੇ ਤੂੰ ਭਗਤਾਂ ਦੀ ਗਿਣਤੀ ਕਰਨੀ ਹੈ ਨਾ ਮੈਂ ਤੈਨੂੰ ਇੱਕ ਵੱਡੇ ਭਗਤ ਦਾ ਜ਼ਿਕਰ ਕਰਕੇ ਸੁਣਾਉਣਾ ਉਹ ਹੈ ਰਾਜਾ ਜਨਕ। ਤੇ ਸਵਾਲ ਕਰਨ ਵਾਲੇ ਸਵਾਲ ਕੀਤਾ ਵੀ ਭਾਈ ਸਾਹਿਬ ਉਹ ਤਾਂ ਰਾਜਾ ਸੀ ਉਹਦੀਆਂ ਰਾਣੀਆਂ ਸਨ ਉਹਦੇ ਕੋਲ ਮਾਇਆ ਸੀ ਤੇ ਭਲਾ ਮਾਇਆ ਮਹਿਲਾਂ ਵਾਲਾ ਤੇ ਰਾਣੀਆਂ ਵਾਲਾ ਸੰਤ ਹੋ ਸਕਦਾ ਭਗਤ ਹੋ ਸਕਦਾ ਉਹਨਾਂ ਨੇ ਕਿਉਂ ਲਿਖਿਆ। ਗੁਰਮੁਖੋ ਸਾਡੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਸ਼੍ਰੋਮਣੀ ਵਿਦਵਾਨ ਵਿਆਸਾ ਰਿਖੀ ਨੂੰ ਕਹਿੰਦੇ ਨੇ ਵਿਆਸ ਰਿਖੀ ਨੂੰ। ਉਸ ਵਿਆਸ ਰਿਖੀ ਦੇ ਘਰ ਪੁੱਤਰ ਪੈਦਾ ਹੋਇਆ ਉਹਦਾ ਨਾਮ ਸੁਖਦੇਵ ਕਰਕੇ ਲਿਖਿਆ। ਭਾਈ ਸਾਹਿਬ ਨੇ ਲਿਖਿਆ ਕਿ 12 ਵਰਸ ਗਰਭਾਸ ਲੈ ਜੰਮਦੇ ਹੀ ਸੁੱਖ ਲਈ ਉਦਾਸੀ। ਇਹਦੇ ਬਾਰੇ ਵਿਦਵਾਨਾਂ ਦੀ ਬੜੀ ਆਪਸ ਵਿੱਚ ਬਹਿਸ ਮਬਾਸਾ ਚਰਚਾ ਹੈ ਰੋ ਵਿਚਾਰ। ਇਹ ਕੁਦਰਤ ਦਾ ਨਿਯਮ ਹੈ ਕਿ ਆਪਣਿਆਂ ਦੇ ਕੋਲੋਂ ਗੁਣ ਲੋਕੀ ਬਹੁਤ ਘੱਟ ਲੈਂਦੇ ਦੂਜਿਆਂ ਕੋਲ ਭਾਵੇਂ ਲੈ ਲੈਣ। ਇਹ ਸਮਝਦੀ ਗੱਲ ਨਹੀਂ ਵੀ ਇਹ ਰੱਬ ਜਾਣੇ ਕੀ ਗੱਲ। ਜਿਹੜੇ ਆਪਣੇ ਨੇ ਨਾ ਉਹਨਾਂ ਕੋਲ ਦੂਜਿਆਂ ਦੀਆਂ ਝੋਲੀਆਂ ਭਰ ਜਾਂਦੀਆਂ ਪਰ ਆਪਣੇ ਖਾਲੀ ਰਹਿ ਜਾਂਦੇ ਨੇ। ਕਿਸੇ ਬੀਬੀ ਦਾ ਧਰਮ ਪਤਨੀ ਬ੍ਰਹਮ ਗਿਆਨੀ ਹੋਵੇ ਨਾ ਤੇ ਲੋਕੀ ਮੱਥਾ ਟੇਕਣ ਆਉਣ ਜਾਂ ਦਰਸ਼ਨ ਕਰਾਂ ਤੇ ਕਹਿੰਦੀ ਮੈਂ ਜਾਣਦੀ ਇਹਨੂੰ ਮੈਨੂੰ 35 ਵਿਆਹ ਹੀ ਨੂੰ ਹੋ ਗਏ ਬ੍ਰਹਮ ਗਿਆਨੀ ਵੱਡਾ ਕਿੱਥੋਂ ਆ ਗਿਆ। ਤੇ ਜੇ ਭਰਾ ਬ੍ਰਹਮ ਗਿਆਨੀ ਹੈ ਤੇ ਆਪਾਂ ਕਹਿੰਦੇ ਮੈਂ 3 ਛੋਟਾ ਹੈ ਵੱਡਾ ਬ੍ਰਹਮ ਗਿਆਨੀ ਕਿੱਥੋਂ ਆ ਗਿਆ। ਪੁੱਤ ਨਹੀਂ ਬਣਦੇ ਲੇਕਿਨ ਇਹ ਮਾਇਆ ਦਾ ਪਰਦਾ ਹੈ। ਵਿਆਸ ਰਿਖੀ ਨੇ ਵਿਚਾਰਿਆ ਵੀ ਇਹ ਮੇਰੇ ਪੁੱਤ ਨੇ ਮੇਰੇ ਕੋਲ ਵਿਦਿਆ ਨਹੀਂ ਰਹਿਣੀ ਤੇ ਮੈਂ ਰਾਜੇ ਜਨਕ ਕੋਲ ਭੇਜਾਂ ਉਮਾ ਪੁਰਸ਼ ਹੈ। ਗੁਰਮੁਖੋ ਜਿਹੜੀ ਮਾਇਆ ਨਾ ਇਹ ਸਾਨੂੰ ਪੈਰ ਪੈਰ ਤੇ ਪਟਕਾਉਂਦੀ ਹੈ, ਪੈਰ ਪੈਰ ਤੇ, ਇੱਕ ਇੱਕ ਸੈਕਿੰਡ ਤੇ। ਮਹਾਰਾਜਿਆਂ ਦੇ ਨਿਯਮ ਹੁੰਦੇ ਨੇ, ਜਦੋਂ ਉਹਨਾਂ ਨੂੰ ਮਿਲਣ ਜਾਈਏ ਨਾ, ਤੇ ਜਿਹੜੇ ਬੂਹੇ ਪਹਿਰੇਦਾਰ ਹੁੰਦੇ ਨੇ ਉਹ ਜਾਮਾ ਤਲਾਸ਼ੀ ਲੈਂਦੇ, ਕਹਿੰਦੇ ਗੁਰਮੁਖਾ ਸਮਾਨ ਰੱਖ ਜਾ ਤੇ ਰਾਜੇ ਨੂੰ ਮਿਲ ਪੋ। ਮੈਂ ਕੁਝ ਸਮਾਂ ਆਪਣੇ ਦਫ਼ਤਰ ਵਾਲਿਆਂ ਨਾਲ ਰਾਜ ਰਿਹਾ, ਜਦੋਂ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਨਾ, ਤੇ ਉਹ ਕਹਿੰਦੇ ਬੈਗ ਰੱਖ ਜਾਓ। ਇਹ ਸਾਨੂੰ ਭੁਲੇਖਾ ਵੀ ਮੈਂ ਚਾਰ ਅੱਖਰ ਬਣ ਕੇ ਗਿਆਨੀ ਬਣ ਗਿਆ, ਗਿਆਨੀ ਗੁਰੂ ਹੈ, ਬੰਦਾ ਕੋਈ ਗਿਆਨੀ ਨਹੀਂ। ਮੈਂ ਇਹਨਾਂ ਨੂੰ ਕਹਿਣ ਲੱਗਾ ਵੀ ਗੁਰਮੁਖੋ, ਬੈਗ ਉਹਨਾਂ ਦਾ ਹੁੰਦਾ ਹੈ, ਉਹ ਚੁੱਕੀ ਜਾਂਦੇ, ਤੁਹਾਨੂੰ ਕੀ ਇਤਰਾਜ਼ ਹੈ। ਤੇ ਜਦੋਂ ਮੈਂ ਪੌੜੀ ਪੜ੍ਹੀ ਨਾ, ਤੇ ਮੈਂ ਕਿਹਾ ਭਾਈ ਸਾਹਿਬ ਤੁਸੀਂ ਠੀਕ, ਤੇ ਮੈਂ ਗਲਤੀ ਕਰ ਗਿਆ, ਭੁੱਲ ਗਿਆ, ਮੈਂ ਮੁਆਫੀ ਮੰਗਦਾ। ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਨਾ, ਤੇ ਆਪਾਂ ਨੂੰ ਕਹਿੰਦੇ ਬੈਗ ਰੱਖ ਜੋ ਭੈਣ ਜੀ, ਤੇ ਆਪਾਂ ਕਹਿੰਦੇ ਇਹਦੇ ਚ ਕੀ ਹੁੰਦਾ ਹੈ? ਇਹਦੇ ਪਿੱਛੇ ਰਾਜ ਇੱਕ ਅਧਿਆਤਮਿਕ ਪੱਖ ਹੈ। ਰਾਜੇ ਜਨਕ ਨੂੰ ਜਦੋਂ ਮਿਲਣ ਗਿਆ ਨਾ, ਤੇ ਉਹਨਾਂ ਨੇ ਆਖਿਆ ਵੀ ਗੁਰਮੁਖਾ ਜਿਹੜਾ ਤੇਰੇ ਕੋਲ ਚੀਜ਼ ਸਮਾਨ ਰੱਖ ਦਿੱਤੀ, ਉਹਦੇ ਕੋਲ ਲੋਟੀ ਸੀ, ਉਹਨੂੰ ਲੰਗੋਟੀ ਰੱਖ ਦਿੱਤੀ। ਰਾਜੇ ਜਨਕ ਨੇ ਮਾਇਆ ਵਰਤਾਈ, ਇੱਕ ਲਫ਼ਜ਼ ਹੈ ਭਰਮ, ਇਹ ਸ਼ਬਦ ਵਿੱਚ ਆਵੇਗਾ ਭਰਮ, ਭਰਮ ਦੀ ਵਿਆਖਿਆ ਕਿਹਾ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਦਾ ਭਾਵ ਹੈ ਵੀ ਆਪਾਂ ਜੋ ਸਮਝਦੇ ਹੋ ਅਸਲ ਵਿੱਚ ਨਾ ਹੋਵੇ, ਆਪਾਂ ਨੂੰ ਭੁਲੇਖਾ ਪਿਆ ਹੋਵੇ। ਆਪਾਂ ਜਿੰਨੇ ਬੈਠੇ ਨਾ, ਸਾਨੂੰ ਸਾਨੂੰ ਇੱਕ ਬਹੁਤ ਵੱਡਾ ਭਰਮ ਪਿਆ ਜੇ ਮੈਂ ਨਾ ਮਰੋ ਮਰਬੋ ਸੰਸਾਰਾ, ਮੈਨੂੰ ਜੀ ਕੱਖ ਵੀ ਹੋਣਾ, ਆ ਫਲਾਨਾ ਬੰਦਾ ਮੈਨੂੰ ਮਿਲਿਆ ਸੀ ਤੇ ਉਹ ਥੋੜਾ ਜਿਹਾ ਕਮਜ਼ੋਰ ਜਾਪਦਾ, ਮੈਨੂੰ 6 ਮਹੀਨੇ ਜਾਪਦਾ, ਉਹਨੇ 6 ਮਹੀਨੇ ਨਹੀਂ ਕੱਢਣੇ। ਤੇ ਬੀਬੀਆਂ ਕਹਿਣਗੀਆਂ ਮੈਨੂੰ ਬੇਬੇ ਮਿਲੀ ਸੀ, ਉਹਨੇ 6 ਮਹੀਨੇ ਨਹੀਂ ਕੱਢਣੇ। ਤੇ ਧੀਏ ਰਾਣੀਆਂ ਤੂੰ ਪਟਾ ਕਰਾਇਆ, ਤੂੰ ਨਹੀਂ ਮਰਨਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਭਰਮ ਦੀ ਨਿਵਿਰਤੀ ਕਰਦੇ, ਕਹਿੰਦੇ ਫਰੀਦਾ ਕਿੱਥੇ ਤੈੜੇ ਮਾਪਿਆ, ਜਿੰਨੀ ਤੂੰ ਜਣਿਓ ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਸੀੜਿਓ। ਉਹ ਭਲਿਆ ਤੇਰੀ ਬੇਬੇ ਕਿੱਥੇ ਗਈ, ਤੇਰਾ ਬਾਪੂ ਕਿੱਥੇ ਗਿਆ, ਜੇ ਤੇਰੇ ਕੋਲੋਂ ਉਹ ਲੱਦ ਗਏ ਨੇ ਤੇ ਵਾਰੀ ਤੇਰੀ ਵੀ ਆਈ ਖੜੀ ਹੈ। ਵਾਰੀ ਆਪੋ ਆਪਣੀ, ਕੋਈ ਨਾ ਬੰਧੇ ਧੀਰ। ਰਾਜੇ ਜਨਕ ਨੇ ਉਹਨੂੰ ਭਰਮ ਪਾਇਆ, ਇਉਂ ਪ੍ਰਤੀਤ ਹੋਇਆ ਵੀ ਜਿਵੇਂ ਅੱਗ ਲੱਗੀ ਹੈ ਤੇ ਅੱਗ ਲੱਗੀ ਨਹੀਂ ਸੀ। ਰਾਜਾ ਜਨਕ ਮੰਜੇ ਤੇ ਲੰਮਾ ਪਿਆ, ਉਹਦੀਆਂ ਰਾਣੀਆਂ ਕੋਲ ਬੈਠੀਆਂ ਨੇ, ਤੇ ਸੁਖਦੇਵ ਦੇ ਮਨ ਚ ਭੁਲੇਖਾ ਆਇਆ, ਕਹਿਣ ਲੱਗਾ ਮੇਰਾ ਪਿਓ ਕਹਿੰਦਾ ਸੀ ਉਹ ਬ੍ਰਹਮ ਗਿਆਨੀ ਹੈ, ਉਹਦੇ ਕੋਲ ਜਾ ਕੇ ਅਧਿਆਤਮਿਕ ਵਿਦਿਆ ਲੈ, ਤੇ ਇਹਦੇ ਮੰਜੇ ਤੇ 4 ਔਰਤਾਂ ਬੈਠੀਆਂ, ਇਹ ਬ੍ਰਹਮ ਗਿਆਨੀ ਹੈ। ਉਹਨੇ ਉਹਨੂੰ ਪ੍ਰਤੀਤ ਕਰਾਇਆ ਵੀ ਜਿਵੇਂ ਅੱਗ ਲੱਗੀ ਲੱਗੀ ਨਹੀਂ ਸੀ। ਇਕਦਮ ਪਿਛਾਹ ਨੂੰ ਦੌੜਿਆ ਤੇ ਰਾਜੇ ਜਨਕ ਨੇ ਮੰਜੇ ਤੋਂ ਛਾਲ ਮਾਰ ਕੇ ਉਹਨੂੰ ਗੁੱਟੋਂ ਫੜ ਲਿਆ ਵੀ ਕਾਕਾ ਕੀ ਗੱਲ ਹੈ। ਕਹਿਣ ਲੱਗਾ ਰਾਜਨ ਮੇਰੀ ਡਿਊੜੀ ਚ ਲੰਗੋਟੀ ਟੰਗੀ ਤੇ ਮੈਂ ਤਾਂ ਭੱਜਾ ਵੀ ਮੇਰੀ ਅੱਗ ਲੱਗੀ ਲੰਗੋਟੀ ਨਾ ਸੜ ਜਾਏ। ਤੇ ਰਾਜਾ ਜਨਕ ਕਹਿਣ ਲੱਗਾ ਭਲਿਆ ਮੇਰੇ ਮਹਿਲਾਂ ਨੂੰ ਅੱਗ ਲੱਗੀ ਹੈ ਤੇ ਮੈਨੂੰ ਚਿੰਤਾ ਨਹੀਂ, ਤੈਨੂੰ ਲੰਗੋਟੀ ਦੀ ਚਿੰਤਾ ਲੈ ਗਈ। ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਮਹਿਲਾ ਨੂੰ ਅੱਗ ਲੱਗੀ ਤੇ ਉਹਨੂੰ ਚਿੰਤਾ ਨਹੀਂ, ਸਾਡੀ ਲੰਗੋਟੀ ਨੂੰ ਅੱਗ ਲੱਗੀ ਤੇ ਸਾਨੂੰ ਚਿੰਤਾ। ਮੈਂ ਕਿਸੇ ਕਿਤਾਬ ਵਿੱਚ ਪੜ੍ਹਿਆ ਇੱਕ ਮਹਾਂਪੁਰਸ਼ ਸੀ, ਉਹਦੇ ਡੇਰੇ ਨੂੰ ਅੱਗ ਲੱਗੀ ਤੇ ਮਹਾਂਪੁਰਸ਼ ਸੈਰ ਕਰ ਰਹੇ ਨੇ ਤੇ ਚੇਲੇ ਭੱਜੇ ਗਏ, ਬਾਬਾ ਜੀ ਡੇਰੇ ਨੂੰ ਅੱਗ ਲੱਗ ਗਈ। ਕਹਿਣ ਲੱਗਾ ਪੁੱਤਰੋ ਖਾੜਾ ਛੱਡੋ, ਮਸਾਂ ਚਾਲ ਬਣੀ ਤੇ ਮੇਰੀ ਚਾਲ ਖਰਾਬ ਕਰਨ ਲੱਗੇ ਜੇ। ਗੁਰਮੁਖੋ ਚਾਲ ਨਹੀਂ ਜੀ ਬਣਦੀ। ਉਹ ਮਹਾਂਪੁਰਸ਼ ਕਹਿਣ ਲੱਗਾ ਕਈ ਡੇਰੇ ਬਣੇ ਤੇ ਕਈ ਉਜੜੇ, ਮੇਰੀ ਚਾਲ ਬਣੀ ਹੈ, ਮੇਰੀ ਚਾਲ ਬਣੀ ਰਹਿਣ ਦਿਓ। ਇਸ ਕਰਕੇ ਗੁਰਮੁਖੋ ਇਹਦੇ ਮੇਰੇ ਕਹਿਣ ਤੋਂ ਭਾਵੇਂ ਆਪਣੇ ਘਰ ਦੁੱਖ ਆਉਂਦਾ ਸੁੱਖ ਆਉਂਦਾ, ਲੇਕਿਨ ਗੁਰੂ ਕੀ ਬਾਣੀ ਦੀ ਚਾਲ ਨਾ ਛੱਡੋ, ਕਦੇ ਮੰਜ਼ਿਲ ਤੇ ਪਹੁੰਚ ਜਾਂਗੇ, ਕਦੇ ਮੰਜ਼ਿਲ ਤੇ ਪਹੁੰਚ ਜਾਂਗੇ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਜਨ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਨਾ, ਉਹਨਾਂ ਦੀ ਸੰਗਤ ਕਰ, ਤੂੰ ਇਸ ਭਿਆਨਕ ਅੱਗ ਦੇ ਸਾਗਰ ਤੋਂ ਤਰ ਜਾਏਗਾ, ਲੰਘ ਜਾਏਗਾ।
ਪੂਰਾ ਗੁਰ ਭੇਟਿਓ ਭਰਮ ਅੰਧੇਰਾ,
ਸਾਨੂੰ ਇਹ ਭੁਲੇਖੇ ਦਾ ਹਨੇਰਾ ਪਿਆ ਨਾ, ਇਹ ਪੂਰਨ ਗੁਰੂ ਤੇਰੇ ਹਨੇਰੇ ਦੀ ਨਿਵਿਰਤੀ ਕਰ ਦੇਵੇਗਾ।
ਭਜ ਪ੍ਰੇਮ ਭਗਤ ਪ੍ਰਭ ਨੇਰਾ,
ਪਰ ਕੇਵਲ ਤੇ ਕੇਵਲ ਇੰਨਾ ਵੀ ਤੂੰ ਮੈਂ ਦੀ ਨਿਵਿਰਤੀ ਨਹੀਂ ਕਰਦਾ। ਜੇ ਤੂੰ ਮੈਂ ਤੂੰ ਪੜਾਵੇਂ ਨਾ ਤਾਂ ਪਰਮੇਸ਼ਰ ਸਾਡੇ ਤੋਂ ਦੂਰ ਨਹੀਂ। ਗੁਰਮੁਖ ਕਈ ਵਾਰ ਲੜਾਈ ਪੈਂਦੇ ਆ, ਫਰਨ ਨਹੀਂ ਲੱਗਦਾ। ਮੈਂ ਦਿਨ ਕਥਾ ਕਰਨ ਆਇਆ ਨਾ ਪਿਛਲੀ ਦਿਨ, ਤੇ ਕੁਦਰਤੀ ਤੌਰ ਤੇ ਮੈਂ ਦਰਵਾਜ਼ੇ ਤੋਂ ਬਾਹਰ ਹੋਇਆ, ਇੱਕ ਆਦਮੀ ਆ ਦਿਖੜ ਮੈਨੂੰ ਘਿਰ ਕੇ ਕਹਿਣ ਲੱਗੇ, ਗੈਨੀ ਤੁਹਾਡੇ ਨਾਲ 5 ਮਿੰਟ ਗੱਲ ਕਰਨੀ। ਮੈਂ ਕਿਹਾ ਸ਼ਾਇਦ ਕੋਈ ਬਾਣੀ ਦੀ ਪੁੱਛਣੀ ਹੋਵੇ। ਮੈਂ ਖਲੋ ਗਿਆ। ਕਹਿੰਦਾ ਜੀ ਤੁਸੀਂ ਕਹਿੰਦੇ, ਹੋਰ ਵੀ ਗਿਆਨੀ ਕਹਿੰਦੇ ਨੇ, ਮੈਂ ਭਾਈ ਗੁਰਦਾਸ ਦੀਆਂ ਲਿਖਤਾਂ ਪੜ੍ਹੀਆਂ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਲਾਗੇ ਹੋਏ ਲੇਤ ਹੈ। ਮੈਂ ਆਨੰਦਪੁਰ ਸਾਹਿਬ ਗਿਆ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਅੱਗੋਂ ਕਿਉਂ ਲੈਣ ਵਾਸਤੇ ਆਇਆ? ਇਹ ਹੱਡ ਬੀਤੀ ਮੈਂ ਕੋਈ ਨੀ ਜੀ ਕਹਿ ਰਿਹਾ, ਹੱਡ ਬੀਤੀ ਜੇ ਆਖੇ ਤੁਸੀਂ ਕਹਿੰਦੇ ਵੀ ਭਾਈ ਗੁਰਦਾਸ ਕਹਿੰਦਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਇੱਕ ਪੈਰ ਚੱਲ ਤੇ ਗੁਰੂ 100 ਪੈਂਡਾ ਲੈਣ ਆਵੇਗਾ, ਤੇ ਮੈਂ ਆਨੰਦਪੁਰ ਸਾਹਿਬ ਗਿਆ ਤੇ ਮੈਨੂੰ 2 ਮੀਲ ਲੈਣ ਨਹੀਂ ਆਇਆ? ਮੇਰਾ ਸੁਭਾਅ ਵਧੀਆ ਨਹੀਂ, ਘਟ ਗਿਆ, ਪਰ ਮੈਂ ਕੀ ਕਰਾਂ, ਬਣ ਗਿਆ। ਮੈਂ ਆਖਿਆ ਸ਼ਕਲ ਵੀ ਤੇਰੀ, ਤੂੰ ਉਹ ਸਿੱਖ ਹੈ ਨਾ ਗੁਰੂ ਗੋਬਿੰਦ ਸਿੰਘ ਦਾ ਸੀ, ਮੂੰਹ ਤੋਂ ਕਾਲਾ ਕੀਤਾ ਤੇ ਜਾਪ ਸਾਹਿਬ ਸੁਣਾ ਦੇ ਮੈਨੂੰ, ਚੁੱਪ ਕਰਕੇ ਤਿੱਤਰ ਹੋ ਗਿਆ। ਅਸੀਂ ਗੱਲਾਂ ਤਾਂ ਕਰਦੇ ਹਾਂ ਗੁਰਮੁਖੋ, ਪਰ ਜਿਨ੍ਹਾਂ ਵਾਸਤੇ ਗੁਰੂ ਆਉਂਦਾ ਉਹ ਆਪਾਂ ਚਾਲ ਨਹੀਂ ਕਰਦੇ, ਚਾਲ ਨਹੀਂ ਲੈਂਦੇ। ਆੜੀ ਦੀ ਬਾਬੇ ਦੀ ਬੇਰਜ ਹੈ ਨਾ, ਇਹਦਾ ਇਤਿਹਾਸ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਅੰਗਦ ਸਾਹਿਬ ਨੇ ਚੇਤੇ ਕੀਤਾ, ਇਤਿਹਾਸ ਲਿਖੀ ਹੋਈ ਬਾਤ ਜੀ ਕੋਲੋਂ ਨਹੀਂ ਬਣਾਈ। ਇੰਨੀ ਖਿੱਚ ਪਈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਸਾਹਿਬ ਤੋਂ ਇੱਧਰ ਨੂੰ ਆ ਗਏ ਤੇ ਉਧਰ ਖੜੂਰ ਸਾਹਿਬ ਤੋਂ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਆ ਗਏ ਤੇ ਬਾਬੇ ਬੁੱਢੇ ਦੀ ਬੇਰੀ ਥੱਲੇ ਗੁਰਦੇਵ ਦਾ ਮਿਲਾਪ ਹੋਇਆ। ਇਹ ਮੈਂ ਇਤਿਹਾਸ ਪੜ੍ਹਿਆ ਜੇ ਸਾਨੂੰ ਪੜ੍ਹਾਇਆ ਗਿਆ ਟਕਸਾਲ ਚ। ਗੁਰੂ ਅੰਗਦ ਸਾਹਿਬ ਖੜੂਰ ਸਾਹਿਬ ਤੋਂ ਤੁਰੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਸਾਹਿਬ ਤੋਂ ਤੁਰੇ। ਗੁਰਮੁਖੋ ਆਪਾਂ ਗੁਰੂ ਵਾਲੇ ਪਾਸੇ ਤੁਰਦੇ ਨਹੀਂ, ਗੁਰੂ ਵਾਲੇ ਪਾਸੇ ਤੁਰਿਆ ਭਾਈ ਮਨੀ ਸਿੰਘ। ਜੰਗ ਹੋਇਆ ਆਨੰਦਪੁਰ ਸਾਹਿਬ ਦਾ, 1.25 ਲੱਖ ਨਾਲ ਮੁਕਾਬਲਾ ਕੀਤਾ ਭਾਈ ਉਦੇ ਸਿੰਘ ਨੇ, ਹੱਥ ਦਾ ਮੁਕਾਬਲਾ ਕੀਤਾ ਭਾਈ ਬਚਿੱਤਰ ਸਿੰਘ ਨੇ। ਇਹ ਦੋਵੇਂ ਦੇ ਦੋਵੇਂ ਬਾਬੇ ਮਨੀ ਸਿੰਘ ਦੇ ਪੁੱਤ ਹੋਏ ਜੇ ਗੁਰਮੁਖੋ। ਪੁੱਤ ਬਿਮਾਰ ਹੋ ਜਾਏ ਤੇ ਅਸੀਂ ਰੋਟੀ ਛੱਡ ਦਿੰਦੇ ਹਾਂ, ਲੇਕਿਨ ਬਾਬੇ ਮਨੀ ਸਿੰਘ ਨੇ ਚਮਕੌਰ ਦੇ ਆਨੰਦਪੁਰ ਸਾਹਿਬ ਦੇ ਜੰਗ ਦੇ 5 ਦਿਨਾਂ ਦਰਮਿਆਨ 5 ਪੁੱਤ ਸ਼ਹੀਦ ਕਰਾਏ ਜੇ। ਅਨਕ ਸਿੰਘ, ਅਰਬ ਸਿੰਘ ਤੇ ਅਜੈਬ ਸਿੰਘ, ਚਮਕੌਰ ਦੇ ਜੰਗ ਵਿੱਚ ਬਾਬੇ ਮਨੀ ਸਿੰਘ ਦੇ 3 ਪੁੱਤ ਸ਼ਹੀਦ ਹੋਏ ਜੇ। ਅਨਕ ਸਿੰਘ, ਅਰਬ ਸਿੰਘ, ਅਜੈਬ ਸਿੰਘ। ਆਨੰਦਪੁਰ ਸਾਹਿਬ ਭਾਈ ਉਦੇ ਸਿੰਘ ਤੇ ਚੌਥਾ ਪੁੱਤਰ ਭਾਈ ਬਚਿੱਤਰ ਸਿੰਘ, ਇਹ ਵੀ ਸ਼ਹੀਦ ਹੋਇਆ। ਤੇ ਜਿੱਦਣ ਭਾਈ ਮਨੀ ਸਿੰਘ ਦੇ ਬੰਦ ਕੱਟੇ ਗਏ ਨੇ ਨਾ, ਇਹਨਾਂ ਦੇ ਨਾਲ ਇਹਨਾਂ ਦੇ 3 ਭਤੀਜੇ ਹੀ ਸ਼ਹੀਦ ਹੋਏ ਜੇ। ਇਹਦਾ ਬਹੁਤਾ ਪ੍ਰਚਾਰ ਘੱਟ ਆਪਾਂ ਨਹੀਂ ਕਰਦੇ। ਆਪਾਂ ਆਮ ਕਰਕੇ ਅਰਦਾਸ ਕਰਦੇ ਹਾਂ ਵੀ ਜਿਹਨਾਂ ਪੁੱਠੀਆਂ ਖੱਲਾਂ ਲਵਾਈਆਂ, ਤੇ ਇਹ ਆਮ ਕਰਕੇ ਬਹੁਤੀ ਗੱਲ ਪ੍ਰਚਲਿਤ ਨਹੀਂ, ਤੇ ਮੈਨੂੰ ਕੁਦਰਤੀ ਤੌਰ ਤੇ ਗ੍ਰੰਥ ਵਿੱਚੋਂ ਮਿਲ ਗਈ। ਜਦੋਂ ਬਾਬੇ ਮਨੀ ਸਿੰਘ ਦੇ ਸਾਹਮਣੇ ਸਕੇ ਭਤੀਜੇ ਬਾਬਾ ਗੁਰਜਾਲ ਸਿੰਘ ਦੀ ਖੱਲ ਲਾਈ ਜਾ ਰਹੀ ਹੈ ਨਾ, ਤੇ ਬਾਬੇ ਮਨੀ ਸਿੰਘ ਨੇ ਆਖਿਆ, ਪਾਤਸ਼ਾਹ ਜਿਹੋ ਜੀ ਸਾਡੇ ਤੇ ਕਿਰਪਾ ਕੀਤੀ ਸਾਰਿਆਂ ਤੇ ਕਰੀ, ਸਾਡੀ ਸਿੱਖੀ ਨਿਭ ਗਈ। ਗੁਰਮੁਖ ਮੈਂ ਲੈਕਚਰ ਕਰੀ ਜਾਂਦਾ, ਤੁਸੀਂ ਸੁਣੀ ਜਾਂਦੇ ਹੋ, ਲੇਕਿਨ ਸਿੱਖੀ ਨੂੰ ਕਮਾਉਣਾ ਬੜਾ ਔਖਾ ਜੇ। ਜਿਹਦੇ ਤੇ ਕਿਰਪਾ ਕਰੇ ਨਾ, ਇਹ ਕੇਵਲ ਤੇ ਕੇਵਲ ਉਹ ਹੀ ਨਿਭਾ ਸਕਦਾ। ਮੇਰੇ ਪਾਤਸ਼ਾਹ ਕਹਿੰਦੇ, ਭਜ ਪ੍ਰੇਮ ਭਗਤ ਪ੍ਰਭ ਨੇਰਾ, ਮੈਂ ਤੋਂ ਪੜਾ ਹੋ ਕਰਕੇ ਉਹਦੀ ਭਗਤੀ ਕਰ, ਉਹ ਤੇਥੋਂ ਦੂਰ ਨਹੀਂ। ਜਿਹੜੀ ਲੜੀਵਾਰ ਕਥਾ ਚੱਲ ਰਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ, ਇੱਥੇ ਮੰਜੀ ਸਾਹਿਬ 1010 ਅੰਗ ਤੇ ਇੱਕ ਸ਼ਬਦ ਆਉਂਦਾ ਹੈ, ਮੁੱਖ ਧਮਾਣੇ ਧਨਖੜੀ ਗੁਰਮੁਖਾ ਕੀ ਦੇਖ। ਇਹ ਕਿਸੇ ਗਿਆਨੀ ਗੁਰਮੁਖ ਨੇ 2-4 ਦਿਨ ਪਹਿਲਾਂ ਕਥਾ ਕੀਤੀ ਹੋਵੇਗੀ। ਮੁੱਖ ਧਮਾਣੇ ਧਨਖੜੀ ਗੁਰਮੁਖਾ ਕੀ ਦੇਖ। ਇਹ ਸ਼ਬਦ ਦੇ ਅਰਥ ਮੈਂ ਆਪਣੇ ਚਾਚਾ ਜੀ ਕੋਲੋਂ 59 ਸਾਲ ਪਹਿਲਾਂ, ਜਿਹੜਾ ਧੀਰਾ ਪੱਤਰਾ ਪਿੰਡ ਹੈ ਨਾ, ਉੱਥੇ ਪੜ੍ਹੇ ਸਨ। ਇਹਦੀ ਸੰਥਿਆ ਸਾਨੂੰ ਉੱਥੇ ਕਰੀ 59 ਸਾਲ ਪਹਿਲਾਂ। ਅਸੀਂ ਉਹ ਵਿਚਾਰ ਰਹੇ ਸਾਂ ਤੇ ਸਾਨੂੰ ਉਹਦੇ ਅਰਥ ਭੁੱਲ ਗਏ। 3 ਜਣੇ ਵਿਦਿਆਰਥੀ ਬਾਬਾ ਕਰਤਾਰ ਸਿੰਘ ਘੋੜਾ ਕੋਲ ਗਏ ਤੇ ਕਹਿੰਦੇ, ਆਓ ਭਾਈ ਕਾਕਾ, ਅਸੀਂ ਕਿਹਾ ਜੀ ਇਹ ਪੰਕਤੀ ਹੈ ਮੁੱਖ ਧਮਾਣੇ ਧਨਖੜੀ ਗੁਰਮੁਖ ਆਖੀ ਤੇ ਸਾਨੂੰ ਸਮਝ ਨਹੀਂ ਪਈ ਤੇ ਜਿਹੜੀ ਇਹ ਪੰਕਤੀ ਹੈ ਨਾ ਇਹਦੇ ਬਿਲਕੁਲ ਉਹੋ ਅਰਥ ਨੇ। ਕਹਿੰਦੇ ਸਿੰਘੋ ਇੱਕ ਬੀਬੀ ਵਿਆਹੀ ਵਰੀ ਹੈ ਸੁਹਾਗ ਬੰਤੀ ਹੈ ਉਹਦਾ ਪਤੀ ਸਾਹਮਣੇ ਖਲੋਤਾ ਪਰ ਜੇ ਬੀਬੀ ਨੀਵੀਂ ਪਾ ਕੇ ਖਲੋਤੀ ਰਹੇ ਤੇ ਉਹਨੂੰ ਪਤੀ ਨਹੀਂ ਦਿਸਦਾ। ਉਹ ਪਤੀ ਹੈ ਪਤੀ ਸਾਹਮਣੇ ਖਲੋਤਾ ਪਰ ਉਹਨੇ ਨੀਵੀਂ ਪਾਈ ਮੁੱਖ ਧਮਾਣੇ ਧਨਖੜੀ ਗੁਰਮੁਖਾਖੀ ਦੇਖ। ਇਸੇ ਪ੍ਰਕਾਰ ਗੁਰਮੁਖੋ ਪਰਿਪੂਰਨ ਪਰਮਾਤਮਾ ਸਾਡੇ ਸਾਹਮਣੇ ਹੈ ਆਪਾਂ ਵੇਖਦੇ ਨਹੀਂ। ਇਹਦੀ ਮੈਂ ਇੱਕ ਸਿੰਪਲ ਜੀ ਉਦਾਹਰਨ ਦਿਆਂ ਆਪਣੇ ਸਾਰਿਆਂ ਦੇ ਦੰਦ ਦੁੱਗੇ ਨੇ। ਆਪਾਂ ਕੋਈ ਚੀਜ਼ ਲੈਣੀ ਹੋਵੇ ਸਰਕਾਰੋਂ ਦਰਬਾਰੋਂ ਤੇ ਆਪਾਂ ਅਰਜ਼ੀ ਦਿੰਦੇ ਹਾਂ ਜੀ ਮੇਰੇ ਘਰ ਮੀਟਰ ਲੱਗ ਜਾਏ ਮੇਰੇ ਘਰ ਲਾਈਟ ਹੈ ਨਹੀਂ। ਆਪਾਂ ਗਰੀਬਾਂ ਦੇ ਘਰ ਵੀ ਜੰਮੇ ਅਮੀਰਾਂ ਦੇ ਘਰ ਵੀ ਜੰਮੇ ਹਾਂ ਆਪਾਂ ਕਦੇ ਅਪਲਾਈ ਨਹੀਂ ਕੀਤਾ ਵੀ ਮੈਂ 7 ਸਾਲਾਂ ਦਾ ਹੋ ਗਿਆ ਤੇ ਮੈਨੂੰ ਦੰਦ ਲਾ ਦਿਓ। ਸਾਡੀ ਮਾਂ ਕਿਸੇ ਨੂੰ ਖਾਣ ਵਾਸਤੇ ਪਕਵਾਨ ਮਿਲਦੇ ਤੇ ਕਿਸੇ ਗਰੀਬ ਬੱਚੇ ਦੀ ਮਾਂ ਵਿਚਾਰੀ ਰੋੜੀ ਕੁੱਟ ਕੇ ਗੁਜ਼ਾਰਾ ਕਰਦੀ ਹੈ ਲੇਕਿਨ ਦੋਵਾਂ ਮਾਵਾਂ ਦੇ ਬੱਚਿਆਂ ਨੂੰ ਦੰਦ ਉੱਗਣਗੇ ਭਾਵੇਂ ਉਹ ਅਮੀਰ ਮਾਂ ਹੈ ਤੇ ਭਾਵੇਂ ਗਰੀਬ ਮਾਂ ਹੈ। ਇਹ ਦੰਦ ਕਿਹਨੇ ਦਿੱਤੇ? ਰੱਬ ਲਾਗੇ ਉਹਨੂੰ ਤੇਰਾ ਫਿਕਰ ਪਰ ਤੈਨੂੰ ਉਹਦਾ ਚੇਤਾ ਨਹੀਂ ਪਰ ਪ੍ਰੇਮ ਭਗਤ ਪ੍ਰਭਲੇਰਾ ਗੁਰਮੁਖਾ ਮੈਂ ਤੋਂ ਪਰਾਂ ਹੋ ਕੇ ਚੇਤੇ ਕਰ ਉਹ ਰੱਬ ਸਾਥੋਂ ਦੂਰ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਮੈਂ ਤੋਂ ਪਰਾਂ ਉਹਦਾ ਭਜਨ ਕਰ ਗੁਰਮੁਖਾ ਪਰਮਾਤਮਾ ਨੇੜੇ ਹੈ। ਮੈਂ ਜਦੋਂ ਵੀ ਗੱਡੀ 'ਚ ਬਹਿੰਦਾ ਨਾ ਤੇ ਮੈਂ ਤੁਹਾਨੂੰ ਅੱਗੇ ਵੀ ਸ਼ਾਇਦ ਬੇਨਤੀ ਕੀਤੀ ਹੋਵੇਗੀ ਉਦੋਂ ਪੜ੍ਹਿਆ ਕਰੋ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗਮ ਪੂਤੇ। ਇੱਕ ਨਿੱਕੀ ਜਿਹੀ ਪੰਕਤੀ ਵਿੱਚ ਕਿੰਨਾ ਕੁਝ ਆ ਗਿਆ। ਦੁਕਾਲੰਗ ਤੋਂ ਭਾਵ ਮੇਰੇ ਵਾਹਿਗੁਰੂ ਮਾੜਾ ਸਮਾਂ ਨਾ ਆਵੇ, ਪ੍ਰਣਾਸੀ ਤੋਂ ਭਾਵ ਨਾਸ਼ ਕਰ ਦੇ, ਦੁਕਾਲੰਗ ਤੋਂ ਭਾਵ ਮਾੜਾ ਸਮਾਂ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ। ਮੈਂ ਤੇਰੇ ਅੱਗੇ ਤਰਲਾ ਤਾਂ ਕੀਤਾ ਤੂੰ ਦਿਆਲੂ ਹੈ ਤੂੰ ਨਾਰਾਜ਼ ਨਹੀਂ ਹੁੰਦਾ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗਮ ਭੂਤੇ। ਉਹ ਸਦੀਵੀ ਤੌਰ ਤੇ ਅੰਗ ਸੰਗ ਰਹਿੰਦਾ ਤੇ ਵਿਘਨਾਂ ਨੂੰ ਨਾਸ ਕਰਦਾ। ਮੇਰੀਆਂ ਧੀਆਂ ਭੈਣਾਂ ਵਿਸ਼ੇਸ਼ ਤੌਰ ਤੇ ਕਦੇ ਗੁਰੂ ਅੰਗਦ ਸਾਹਿਬ ਦਾ ਇਤਿਹਾਸ ਪੜ੍ਹਨ, ਮੈਂ ਉਹਨਾਂ ਦੇ ਇਤਿਹਾਸ ਵਿੱਚ ਇਹ ਸਾਖੀ ਪੜ੍ਹੀ ਹੈ। ਸੰਗਤਾਂ ਖਡੂਰ ਸਾਹਿਬ ਚਲੀਆਂ, ਇੱਕ ਬੀਬੀ ਦੇ ਪਰਿਵਾਰ ਦੇ ਰਜੇਵੇਂ ਨੇ ਵਿਚਾਰੀ ਮਾਸਲ ਗਰੀਬ ਹੋਵੇਗੀ, ਉਹਦਾ ਜੀ ਕਰਦਾ ਵੀ ਮੈਂ ਖਡੂਰ ਸਾਹਿਬ ਜਾਵਾਂ ਲੇਕਿਨ ਪਰਿਵਾਰ ਵਿੱਚ ਗਰੀਬੀ ਕਰਕੇ ਸਾਰੇ ਜੀ ਜਾ ਨਹੀਂ ਸਕਦੇ। ਤੇ ਗੁਰਮੁਖੋ ਚੰਗੇ ਮਾੜੇ ਅਨਸਰ ਹੁੰਦੇ ਨੇ। ਕੁਝ ਬੰਦੇ ਚਲੇ, ਉਹ ਬੀਬੀ ਵੀ ਉਹਨਾਂ ਦੇ ਨਾਲ ਚੱਲੀ ਤੇ ਸਾਡੀਆਂ ਬੀਬੀਆਂ ਭੈਣਾਂ ਨੂੰ ਗਹਿਣੇ ਪਾਉਣ ਦਾ ਸੁਭਾਅ ਆਮ ਕਰਕੇ ਉਸ ਬੀਬੀ ਕੋਲ ਗਹਿਣੇ ਸਨ ਉਹਨੇ ਪਾ ਲਏ। ਉਹ ਖਡੂਰ ਸਾਹਿਬ ਦੇ ਲਾਗੇ ਗਈ, ਮੈਂ ਬੇਨਤੀ ਕੀਤੀ ਵੀ ਇਹ ਗੁਰੂ ਅੰਗਦ ਸਾਹਿਬ ਦੇ ਇਤਿਹਾਸ ਵਿੱਚ ਲਿਖਤੀ ਸਾਖੀ ਕੋਲੋਂ ਬੜਾਈ ਸਕੇ ਲਿਖਤੀ ਸਾਖੀ। ਉਹ ਜਿਹੜੇ ਨਾਲ ਆਏ ਸਨ ਉਹਨਾਂ ਦਾ ਮਨ ਬੇਈਮਾਨ ਹੋ ਗਿਆ ਤੇ ਇਕਦਮ ਬੀਬੀ ਨੂੰ ਝਪਟ ਮਾਰ ਕੇ ਥੱਲੇ ਸੁੱਟ ਲਿਆ ਤੇ ਗਹਿਣੇ ਖੋਣ ਲੱਗਾ ਤੇ ਕਹਿਣ ਲੱਗੀ ਗੁਰੂ ਪਾਤਸ਼ਾਹ ਤੂੰ ਤਾਂ ਕਿੰਨਾ ਅੰਗ ਸੰਗ ਹੈ ਤੇ ਮੇਰੇ ਨਾਲ ਮੇਰਾ ਭੈਣ ਭਰਾਗੂ ਧੀ ਪੁੱਤ ਨੇ ਮੇਰੀ ਰੱਖਿਆ ਕਰ। ਤੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਬੀਬੀ ਮੈਂ ਤਾਂ ਪਿੱਛੇ ਖੜੋਤਾ ਹੈ ਔਰ ਉਸ ਬੀਬੀ ਦੀ ਰੱਖਿਆ ਕੀਤੀ। ਮੈਂ ਵਾਰ ਵਾਰ ਨਾਲ ਸਪਸ਼ਟੀਕਰਨ ਦੇ ਰਿਹਾ ਵੀ ਤੁਸੀਂ ਗੁਰੂ ਅੰਗਦ ਸਾਹਿਬ ਦਾ ਇਤਿਹਾਸ ਪੜ੍ਹਨਾ ਤੁਹਾਨੂੰ ਉਹਦੇ ਸਾਖੀ ਮਿਲੇਗੀ। ਗੁਰੂ ਹੈ ਪਰ ਆਪਣਾ ਵਿਸ਼ਵਾਸ ਕੱਚਾ ਹੈ। ਇੱਕ ਮੈਂ ਆਮ ਕਰਕੇ ਬੇਨਤੀ ਕਰਦਾ ਰਹਿੰਦਾ ਜਿਵੇਂ ਤੁਸੀਂ ਗਿਆਨੀ ਜੀ ਤੁਸੀਂ ਮੇਰੀ ਅਰਦਾਸ ਕਰਿਆ ਕਰੋ, ਅਰਦਾਸ ਕਰਾਓ। ਸਾਡੀ ਡਿਊਟੀ ਹੈ ਪਰ ਮੇਰਿਆ ਭਰਾਵਾ ਤੇ ਮੇਰੀ ਭੈਣੇ ਮੈਨੂੰ ਇਸ ਗੱਲ ਦਾ ਤੇਰੇ ਤੇ ਗਿਲਾ ਵੀ ਤੇਰੇ ਮਨ ਚ ਵਹਿਮ ਹੈ ਵੀ ਗੁਰੂ ਮੇਰੀ ਮੰਨਦਾ ਨਹੀਂ, ਤੈਨੂੰ ਗੁਰੂ ਤੇ ਵਿਸ਼ਵਾਸ ਹੀ ਨਹੀਂ। ਓਲਡੀ ਦਾ ਵੀਰ ਨੋਜ ਵੀਰ ਦਾ ਸ਼ੋ ਪਿੰਚ, ਜਿਹਨੂੰ ਜੁੱਤੀ ਚੁਭਦੀ ਹੈ ਨਾ ਉਹਨੂੰ ਪਤਾ ਲੱਗਦਾ ਵੀ ਅੱਗੋਂ ਘੁੱਟਦੀ ਕਿ ਪਿੱਛੋਂ ਅੱਡੀ ਨੂੰ ਚੁਭਦੀ ਹੈ। ਜਿਹਨੂੰ ਦਰਦ ਹੈ ਨਾ ਉਹ ਬਹੁਤ ਹੀ ਜਾਣਦਾ ਹੈ, ਗੁਰੂ ਅੱਖਰਾਂ ਦੀ ਅਰਦਾਸ ਨਹੀਂ ਜਾਣਦਾ, ਗੁਰੂ ਪ੍ਰੇਮ ਦੀ ਅਰਦਾਸ ਸੁਣਦਾ। ਜੇ ਜਿਹੜਾ ਗੁਰੂ ਹੈ ਨਾ ਇਹ ਪ੍ਰੇਮ ਦੀ ਅਰਦਾਸ ਸੁਣਦਾ ਪ੍ਰੇਮ ਦੀ, ਪਰ ਮੈਂ ਤੋਂ ਪਰਾਂ ਹੋ ਕੇ ਅਰਦਾਸ ਕਰੀਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਮੈਂ ਤੂੰ ਪਰਾਂ ਹੋ ਕੇ ਅਰਦਾਸ ਕਰ ਉਹ ਤੇਰੇ ਲਾਗੇ ਹੈ ਰਹਾਉ।
ਨਾਮ
ਤੇ ਕਰਕੇ ਕਿਰਪਾ ਕਰਦੇ ਹਨ।
ਹਰ ਹਰ ਨਾਮ ਨਿਧਾਨ ਰਸ ਪੀਆ,
ਅਰਥਾਂ ਤੇ ਵਿਆਪ ਘਰੇ ਭਰੇ ਕਰਨ ਵਾਲਾ ਪਰਮਾਤਮਾ ਦਾ ਨਾਮ ਜਿਹੜਾ ਖਜ਼ਾਨੇ ਦੀ ਤਰ੍ਹਾਂ। ਇਹ ਗੁਰਮੁਖ ਆਪਾਂ ਗੁਰਬਾਣੀ ਚ ਨਾਮ ਸ਼ਬਦ ਪੜ੍ਹਦੇ ਹਾਂ ਨਾ, ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ 49,399 ਵਾਰ ਆਇਆ। ਨਾਮ ਸ਼ਬਦ ਗਿਣਤੀ ਕੀਤੀ ਹੈ ਤੇ 49,999 ਵਾਰ ਆਇਆ। ਜੇ ਇੱਕ ਘੱਟ ਤੇ 50,000 ਵਾਰ ਨਾਮ ਸ਼ਬਦ ਵਾਰ ਵਿੱਚ ਆਇਆ, ਕਿ ਬਾਣੀ ਗਿਣ ਕੇ ਵੇਖ ਲੈਣਾ ਇੰਨਾ ਇੰਪੋਰਟੈਂਟ ਹੈ। ਹਰ ਹਰ ਨਾਮ ਨਿਧਾਨ ਰਸ ਪੀਆ, ਹਰੇ ਭਰੇ ਕਰਨ ਵਾਲਾ ਦੁੱਖਾਂ ਤੋਂ ਰਹਿਤ, ਜਿਨ੍ਹਾਂ ਨੇ ਨਾਮ ਰਸ ਨੂੰ ਪੀ ਲਿਆ ਹੈ।
ਮਨ ਤਨ ਰਹੇ ਅਗਾਈ,
ਅਗਾਈ ਦਾ ਅਰਥ ਦਾ ਰੱਜ ਜਾਣਾ। ਇਹਨੂੰ ਬਰੀਕੀ ਨਾਲ ਆਪਾਂ ਲਈਏ। ਆਪਾਂ ਕਿਸੇ ਦੇ ਘਰ ਜਾਂਦੇ ਤੇ ਉਹ ਕਹਿੰਦਾ ਵੀ ਗਿਆਨੀ ਜੀ ਪ੍ਰਸ਼ਾਦਾ ਛਕ ਲਓ, ਤੇ ਮੈਂ ਕਹਿੰਦੇ ਅਸੀਂ ਕਹਿੰਦੇ ਵੀ ਗੁਰਮੁਖੋ ਭੁੱਖ ਨਹੀਂ, ਉਹ ਕਹਿੰਦੇ ਜੀ ਇੱਕ ਛਕ ਲਓ। ਆਪਾਂ ਛਕ ਲਿਆ, ਲੇਕਿਨ ਦੂਜਾ ਗੁਰਮੁਖ ਕਹਿੰਦਾ ਵੀ ਗਿਆਨੀ ਜੀ ਛਕ ਲਓ, ਤੇ ਆਪਾਂ ਕਹਿੰਦੇ ਗੁਰਮੁਖਾ ਰੰਚਕ ਮਾਤਰ ਮੈਨੂੰ ਭੁੱਖ ਨਹੀਂ। ਅਗਾਈ ਦਾ ਭਾਵ ਹੁੰਦਾ ਵੀ ਇੰਨਾ ਰਾਜਣਾ ਮੁੜ ਕੇ ਇੱਛਾ ਨਾ ਰਹਿਣੀ। ਧਿਆਨ ਦਿਆ ਜੀ ਸਾਦੀ ਜੀ ਗੱਲ ਹੈ, ਆਪਾਂ ਨੂੰ ਕਹਿੰਦੇ ਪ੍ਰਸ਼ਾਦਾ ਛਕ ਲਓ, ਆਪਾਂ ਕਹਿੰਦੇ ਛਕ ਲੈਂਦੇ, ਛਕ ਲਿਆ ਕਰਦਾ। ਅਗਾਈ ਦਾ ਭਾਵ ਜਿਹਨੂੰ ਕਹਿੰਦੇ ਨੱਕੋ ਨੱਕ ਭਰ ਜਾਣਾ। ਅਗਾਈ ਦਾ ਭਾਵ ਉਹ ਜਿਹੜੇ ਗੁਰਮੁਖ ਨੇ ਨਾ, ਉਹ ਬਿਲਕੁਲ ਰੱਜ ਗਏ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਲਾਲਸਾ ਰਹੀ ਨਹੀਂ।
ਜਦ ਗਦ ਪੂਰ ਰਹਿਓ ਪਰਮੇਸ਼ਰ,
ਸਾਰੀ ਸ਼ਕਤੀ ਦਾ ਮਾਲਕ ਪਰਮਾਤਮਾ ਇੱਥੇ ਵੀ ਹੈ ਤੇ ਉੱਥੇ ਵੀ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਰੋਜ਼ ਜਾਪ ਸਾਹਿਬ ਚ, ਜਤਰ ਤਤਰ ਦਿਸਾ ਵਿਸਾ ਹੋਏ ਫੈਲੂ ਅਨੁਰਾਗ, ਇੱਧਰ ਉੱਧਰ ਉਹ ਕੰਟੀਨਿਊਸਲੀ ਵਰਤ ਰਿਹਾ ਹੈ। ਜਦ ਕਦ ਪੂਰ ਰਹਿਓ ਪਰਮੇਸ਼ਰ ਪਰਮਾਤ ਪਿਆਰਿਆ, ਉਹ ਪਰਿਪੂਰਨ ਪਰਮਾਤਮਾ ਜਿੱਥੇ ਕਿਤੇ ਮੁਕੰਮਲ ਪੂਰਨ ਵਿਆਪਕ ਹੈ।
ਕਤ ਆਵੈ ਕਤ ਜਾਈ,
ਉਹਨੇ ਕਿੱਥੇ ਜਾਣਾ, ਉਹਨੇ ਕਿੱਥੇ ਆਉਣਾ, ਹੈ ਤੋ ਸਹੀ ਲਖੇ ਜੋ ਕੋਈ ਹੈ ਪਿਆਰਿਆ, ਪਰ ਜੇ ਇਸ ਗੱਲ ਨੂੰ ਕੋਈ ਸਮਝ ਨਾ ਕਰੇ।
ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸ ਮਨ ਵਸੈ ਗੋਪਾਲਾ,
ਜਿਹਨਾਂ ਗੁਰਮੁਖ ਪਿਆਰਿਆਂ ਦੇ ਮਨ ਵਿੱਚ ਇੱਕ ਪਰਮਾਤਮਾ ਦਾ ਨਿਵਾਸ ਹੋ ਗਿਆ ਨਾ, ਉਹਨਾਂ ਦਾ ਜਪ ਪ੍ਰਵਾਨ ਹੋ ਗਿਆ, ਉਹਨਾਂ ਦਾ ਤਪ ਪ੍ਰਵਾਨ ਹੋ ਗਿਆ, ਉਹਨਾਂ ਦਾ ਸੰਜਮ ਪ੍ਰਵਾਨ ਹੋ ਗਿਆ, ਅਥਵਾ ਪਰਮਾਤਮਾ ਨੂੰ ਮਨ ਵਿੱਚ ਵਸਾਉਣਾ, ਇਹੋ ਹੀ ਜਪ ਹੈ, ਇਹੋ ਹੀ ਤਪ ਹੈ, ਇਹੋ ਹੀ ਸੰਜਮ ਹੈ, ਇਹੋ ਹੀ ਗਿਆਨ ਹੈ।
ਨਾਮ ਰਤਨ ਜਿਨ ਗੁਰਮੁਖ ਪਾਇਆ,
ਗੁਰਮੁਖ ਪਿਆਰਿਆਂ ਨੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ,
ਤਾਂ ਕੀ ਪੂਰਨ ਕਲ,
ਉਹਨਾਂ ਦੀ ਕੀਤੀ ਹੋਈ ਮਿਹਨਤ ਸਫਲੀ ਹੋ ਗਈ। ਕਿਹਨਾਂ ਦੀ? ਜਿਨ੍ਹਾਂ ਪਰਿਪੂਰਨ ਪ੍ਰਮਾਤਮਾ ਦੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ ਹੈ।
ਕਾਲ ਕਲੇਸ਼ ਮਿਟੇ ਦੁੱਖ ਸਗਲੇ,
ਨਾਮ ਨਾਲ ਹੋਵੇਗਾ ਕਿ ਹਜ਼ੂਰ ਕਹਿੰਦੇ ਗੁਰਮੁਖਾ ਤੇਰੀ ਕਲਪਨਾ ਮਿਟ ਜਾਣਗੀਆਂ ਜਿਹੜੇ ਕਲੇਸ਼ ਨੇ। ਕਲੇਸ਼ ਦੀ ਗੁਰਮੁਖ ਵਿਦਾਂਤ ਵਿੱਚ ਪੰਜ ਤਰ੍ਹਾਂ ਦਾ ਕਲੇਸ਼ ਲਿਖਿਆ, ਅਵਿਦਿਆ, ਅਮਸਮਤਾ, ਅਭਿਨਿਵੇਸ਼, ਰਾਗ ਤੇ ਦਵੈਖ, ਇਹ ਪੰਜ ਤਰ੍ਹਾਂ ਦੇ ਕਲੇਸ਼ ਲਿਖੇ ਹਨ। ਬੇ ਸਮਝ ਪੁਣਾ ਮੇਰੇ ਨਾਲ ਛੋਟਾ ਹੈ, ਇਹ ਮੇਰਾ ਪਿਆਰਾ ਹੈ, ਇਹ ਮੇਰੇ ਨਾਲ ਚੁਭਦਾ ਹੈ, ਇਸ ਪ੍ਰਕਾਰ ਇਹ ਪੰਜ ਤਰ੍ਹਾਂ ਦੇ ਕਲੇਸ਼ ਨੇ ਗੁਰਮੁਖਾ। ਜੇ ਪਰਿਪੂਰਨ ਪਰਮਾਤਮਾ ਦਾ ਨਾਮ ਲਏਗਾ ਨਾ, ਇਹ ਪੰਜੇ ਦੇ ਪੰਜੇ ਕਲੇਸ਼ ਖਤਮ ਹੋ ਜਾਣਗੇ। ਜਿਹੜੀ ਤੇਰੇ ਮਨ ਵਿੱਚ ਕਲਪਨਾ ਬਣੀ ਰਹਿੰਦੀ ਹੈ ਨਾ, ਇਸੇ ਪ੍ਰਕਾਰ ਕਈ ਤਰ੍ਹਾਂ ਦੇ ਦੁੱਖ ਨੇ, ਇਹ ਦੁੱਖ ਵੀ ਚਾਰ ਤਰ੍ਹਾਂ ਦੇ ਲਿਖੇ ਨੇ, ਇਹ ਸਾਰੇ ਦੇ ਸਾਰੇ ਮਿਟ ਜਾਣਗੇ, ਇੱਥੇ ਬਸ ਨਹੀਂ।
ਕਾਟੀ ਜਮ ਕੀ ਫਾਸਾ,
ਜਮਾਂ ਦੀ ਫਾਈ ਹੈ ਨਾ, ਇਹ ਕੱਟੀ ਜਾਵੇਗੀ।
ਕਹੋ ਨਾਨਕ ਪ੍ਰਭ ਕਿਰਪਾ ਧਾਰੀ,
ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਕਿਤੇ ਬੋਲਿਆ ਵੀ ਕਰ ਕਿ ਮੇਰੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਤੇ ਕਿਰਪਾ ਹੋ ਗਈ।
ਮਨ ਤਨ ਭਏ ਬਿਗਾਸਾ,
ਉਹਨਾਂ ਦਾ ਮਨ ਤੇ ਤਨ ਖਿੜ ਗਿਆ, ਬਿਗਾਸਾ ਤੋਂ ਭਾਵ ਖਿੜ ਗਿਆ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸਤਿਗੁਰੂ ਪਾਤਸ਼ਾਹ ਸਾਡੇ ਲਈ ਤੇ ਵੀ ਕਿਰਪਾ ਕਰਨ ਕਿ ਸਾਡੀ ਇਹ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਧੰਨਵਾਦ। ਗੁਰੂ ਕਿਆਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ, ਤੇ ਗੁਰਮੁਖੋ ਮੈਨੂੰ ਬਹੁਤੀਆਂ ਗੱਲਾਂ ਨਹੀਂ ਆਉਂਦੀਆਂ। ਇੱਕੋ ਗੱਲ ਆਉਂਦੀ ਹੈ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਛੱਡ ਕੇ ਬੰਦਿਆਂ ਦੇ ਡੇਰਿਆਂ ਤੇ ਨਾ ਜਾਇਆ ਕਰੋ। ਸਾਡੇ ਗੁਰੂ ਦੀ ਰੀਸ ਨਹੀਂ ਕਰ ਸਕਦੇ, ਕਿਸੇ ਨੇ ਜੈਡ ਪਲੱਸਿਆ ਲਈ ਜੈਡ ਜੈਡ ਸੁਰੱਖਿਆ ਲਈ ਹੈ, ਨਕਲੀ ਗੁਰੂਆਂ ਨੇ ਜੈਡ ਪਲੱਸਿਆ ਜੈਡ ਸੁਰੱਖਿਆ ਲਈ ਹੈ, ਤੇ ਸਾਡਾ ਗੁਰੂ ਸਿੰਘ ਕਹਿੰਦੇ ਬਾਜਾਂ ਵਾਲਿਆ ਚਮਕੌਰ ਛੱਡ ਜਾ, ਕਹਿੰਦਾ ਮੈਂ ਇਕੱਲੇ ਨੇ ਜਾਣਾ ਜੇ, ਹੈ ਗੁਰੂ ਗੋਬਿੰਦ ਸਿੰਘ ਵਰਗਾ ਕੋਈ? ਕਹਿੰਦਾ ਮੈਂ ਇਕੱਲੇ ਨੇ ਜਾਣਾ ਜੇ, ਤੇ ਚਕਾਰਾ ਛੱਡ ਕੇ ਜਾਣਾ, ਇਹ ਕਹਿੰਦੇ ਬਾਹਰ ਕੌਣ ਆਇਆ? ਤੇ ਵੇਖ ਜੇ ਡਰਾਕਲ ਗੁਰੂ ਨੇ ਡਰਾਕਾਂ ਕੋਲ ਨਾ ਜਾਇਆ ਕਰੋ, ਮਰਦ ਗੁਰੂ ਦੇ ਲੜ ਲੱਗੋ, ਤੇ ਕੌਣ ਵਾ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲਾਇਆ, ਇਸ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲੱਗੋ, ਖਸਮ ਛੋੜ ਦੂਜੇ ਲੱਗੇ ਟੂਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਏ ਥਾ ਵਿਰਲੇ ਕਿਨੇ ਵਿਚਾਰਿਆ।
ਕਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੀ ਜਮ ਕੀ ਫਾਸਾ, ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਭਏ ਬਿਗਾਸਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।